ਓ ਸਾਹਿਬ ਜੀ ਸ੍ਰੀ ਨਾਨਕ ਪਦ ਪੰਕਜ ਬੰਦਨ ਸਿਮਰਾਂ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵਾ ਸ੍ਰੀ ਗੁਰ ਰਾਮਦਾਸ ਗੁਣ ਗਾਵਾ ਸ੍ਰੀ ਅਰਜਨ ਬਿਘਨਨ ਕੇ ਨਾਸਕ ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕ ਓਂਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਥਾ ਸੁਨਹੋ ਇਕ ਹੁਤੋ ਮੁਸੁੱਦੀ ਆਸਾ ਸਿੰਘ ਸੋਨਾਮੂ ਗੁਰ ਘਰ ਕੀ ਬਹੁਕਾਰ ਚਲਾਵੈ ਟੋਂਗੂ ਲਿਖੇ ਤਮਾਮੂ ਕਥਾ ਸੁਨਹੋ ਇਕ ਹੁਤੋ ਮੁਸੱਦੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੁਣਾ ਨਿਧਾਨ ਅੰਤਰਜਾਮੀ ਗਰੀਬ ਨਿਵਾਜ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸਾਜ ਰਹੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤ ਸੰਗਤ ਕਰਨ ਦੇ ਮਿਲੇ ਹੋਏ ਇਸ ਸ਼ੁਭ ਅਵਸਰ ਵਿੱਚ ਗੁਰ ਇਤਿਹਾਸ ਦੀ ਕਥਾ ਸਰਵਣ ਕਰੀਏ। ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਦੇ ਪ੍ਰਸੰਗ ਜਿਵੇਂ ਸੁਣਾਏ ਜਾ ਰਹੇ ਸਨ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਵਿੱਚ ਜਦੋਂ ਨਿਵਾਸ ਕਰਦੇ ਆ, ਪਹਾੜੀ ਰਾਜੇ ਫੌਜਾਂ ਸਮੇਤ ਚੜ੍ਹ ਕੇ ਆਏ, ਕਈ ਵਾਰ ਜੰਗ ਕਰਕੇ ਹਾਰੇ ਆ, ਆਪਣਾ ਮਸਤ ਹਾਥੀ ਵੀ ਲੜਾ ਕੇ ਵੇਖ ਲਿਆ, ਜਿਸ ਨੇ ਕਸਮਾਂ ਖਾ ਕੇ ਖੂਨੀ ਹਾਥੀ ਲਿਆਂਦਾ ਸੀ ਉਸ ਕੇਸਰੀ ਚੰਦ ਦਾ ਸਿਰ ਵੀ ਵੱਢਿਆ ਹੈ। ਫਿਰ ਕਮੰਡ ਚੰਦ ਹੰਕਾਰ ਸਹਿਤ ਹੋ ਕੇ ਪਹਾੜੀ ਰਾਜਿਆਂ ਦੇ ਫੌਜਾਂ ਸਮੇਤ ਚੜ੍ਹ ਕੇ ਆਇਆ, ਹਾਰ ਕੇ ਚਲੇ ਗਏ। ਦੁਬਾਰਾ ਫਿਰ ਮੂੰਹ ਨੇ ਕੀਤਾ ਸ੍ਰੀ ਅਨੰਦਪੁਰ ਸਾਹਿਬ ਵੱਲ, ਆਪਣੀ ਵੱਲੋਂ ਫਰਿਆਦਾਂ ਲਿਖ ਕੇ ਭੇਜੀਆਂ ਮੁਗਲ ਬਾਦਸ਼ਾਹਾਂ ਸੂਬਿਆਂ ਅਹਿਲਕਾਰਾਂ ਦੇ ਪਾਸ ਕਿ ਸਾਡੀ ਸਹਾਇਤਾ ਕਰੋ। ਔਰ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਸਾਨੂੰ ਜਿੱਤ ਲਿਆ ਤਾਂ ਫਿਰ ਤੁਹਾਡੇ ਵੱਲ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਲੜਨ ਵਾਸਤੇ ਵਧਣਗੇ। ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਆਪਣੇ ਵੱਲ ਪ੍ਰੇਰਿਤ ਕੀਤਾ ਹੈ ਉਹਨਾਂ ਨੇ। ਹੋਰ ਬਹੁਤ ਸਾਰਾ ਕੀਮਤੀ ਧਨ ਪਦਾਰਥ ਔਰੰਗਜ਼ੇਬ ਦੇ ਪਾਸ, ਸੂਬਿਆਂ ਦੇ ਪਾਸ ਪਹਾੜੀ ਰਾਜਿਆਂ ਨੇ ਭੇਜਿਆ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਵਿੱਚ ਨਿਵਾਸ ਕਰਦੇ ਆ। ਨਿਤਾ ਪ੍ਰਤ ਸਿੰਘ ਸੂਰਮਿਆਂ ਦੀਆਂ ਫੌਜਾਂ ਹੋਰ ਵੱਧਦੀਆਂ ਹਨ। ਸ਼ਸਤਰ ਤਿਆਰ ਕਰਵਾ ਕੇ ਮਹਾਰਾਜ ਸੱਚੇ ਪਾਤਸ਼ਾਹ ਰਖਵਾਉਂਦੇ ਹਨ। ਸ਼ਸਤਰਾਂ ਦੇ ਨਾਮ ਪਿੱਛੇ ਵਰਣਨ ਕਰਕੇ ਕਵੀ ਜੀ ਨੇ ਸੁਣਾਏ ਹੈ, ਦੱਸੇ ਹਨ ਕਿ ਕਿਸ ਕਿਸ ਤਰ੍ਹਾਂ ਦੇ ਸੁੰਦਰ ਸ਼ਸਤਰ ਤਿਆਰ ਕਰਵਾ ਕੇ ਸਤਿਗੁਰੂ ਜੀ ਰਖਵਾਉਂਦੇ ਆ। ਔਰ ਸ੍ਰੀ ਅਨੰਦਪੁਰ ਸਾਹਿਬ ਦੀ ਬਹੁਤ ਸੁੰਦਰ ਸੋਭਾ ਹੈ। ਯੁੱਧ ਕਰਨ ਕਰਕੇ ਜਿਹੜੇ ਅਸਥਾਨ ਕੋਈ ਖਰਾਬ ਹੋਏ ਸਨ ਉਹ ਸਭ ਸਵਾਰੇ ਨੇ, ਬਾਗ ਬਗੀਚੇ ਵੀ ਸਵਰਾਏ ਹਨ। ਸੋ ਵਿਸਥਾਰ ਸਹਿਤ ਇਹਨਾਂ ਪ੍ਰਸੰਗਾਂ ਦੀ ਪਿੱਛੇ ਵਿਚਾਰ ਸੁਣਾਈ ਗਈ ਸੀ। ਅੱਗੇ ਜਿਵੇਂ ਕਥਾ ਆ ਰਹੀ ਹੈ, ਆਓ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਧਿਆਨ ਕਰਦਿਆਂ ਹੋਇਆਂ ਪ੍ਰੇਮ ਨਾਲ ਸੁਣੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਕਥਾ ਸੁਨਹੋ ਇੱਕ ਹੁਤੋ ਮੁਸੱਦੀ।
ਕਵੀ ਭਾਈ ਸੰਤੋਖ ਸਿੰਘ ਜੀ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਨਾਮ ਦਾ ਜੋ ਇਹ ਗ੍ਰੰਥ ਹੈ, ਇਸ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਥਾ ਸੁਣਾਉਂਦੇ ਹੋਏ ਦੱਸਦੇ ਹਨ ਕਿ ਅੱਗੇ ਕਥਾ ਸੁਣਨ ਵਾਲੇ ਸਰੋਤਾ ਜਨੋ, ਇੱਕ ਕਥਾ ਪ੍ਰਸੰਗ ਸੁਣੋ। ਜਿਵੇਂ ਕਿ ਇੱਕ ਮੁਨਸ਼ੀ ਸੀ ਸਤਿਗੁਰਾਂ ਦੇ ਪਾਸ ਰਹਿਣ ਵਾਲਾ,
ਆਸਾ ਸਿੰਘ ਸੁਨਾਮੂ,
ਜਿਸ ਦਾ ਨਾਮ ਆਸਾ ਸਿੰਘ ਸੀ।
ਗੁਰ ਘਰ ਕੀ ਬਹੁ ਕਾਰ ਚਲਾਵੇ,
ਸਤਿਗੁਰੂ ਸਾਹਿਬ ਜੀ ਦੇ ਘਰ ਦੀ ਸੇਵਾ ਦੇ, ਸੋ ਧਨ ਪਦਾਰਥ ਦੇ ਲੈਣ ਦੇਣ ਦੇ, ਲਿਖਤ ਪੜ੍ਹਤ ਦੇ ਜੋ ਕਾਰਜ ਭਾਈ ਆਸਾ ਸਿੰਘ ਮੁਨਸ਼ੀ ਬਣ ਕੇ ਕਰਦਾ ਸੀ।
ਟੋਂਬੂ ਲਿਖੇ ਤਮਾਮੂ,
ਤੇ ਸਭ ਪ੍ਰਕਾਰ ਦੇ ਜਿੱਥੇ ਕਿਤੇ ਕਿਸੇ ਨੂੰ ਮਾਇਆ ਧਨ ਦਿਵਾਉਣ ਵਾਸਤੇ ਟੁੰਬੂ ਲਿਖ ਕੇ ਭੇਜਣਾ ਹੁੰਦਾ ਹੈ ਤਾਂ ਲਿਖਣ ਦਾ ਇਹ ਕਾਰਜ ਭਾਈ ਆਸਾ ਸਿੰਘ ਕਰਦਾ।
ਤਿਸ ਢਿਗ ਰੰਕ ਸਿੱਖ ਇੱਕ ਜਾਚਤ,
ਭਾਈ ਆਸਾ ਸਿੰਘ ਦੇ ਪਾਸ ਇੱਕ ਦਿਨ ਇੱਕ ਨਿਰਧਨ ਸਿੱਖ ਆ ਕੇ ਬੇਨਤੀ ਕਰਨ ਲੱਗਾ।
ਕੰਨਿਆ ਵਿਆਹਨ ਜੋਗਾ,
ਬੇਨਤੀ ਕੀਤੀ ਕਿ ਭਾਈ ਆਸਾ ਸਿੰਘ ਮੈਨੂੰ ਧਨ ਦੀ ਜ਼ਰੂਰਤ ਹੈ, ਮੇਰੇ ਘਰ ਵਿੱਚ ਵਿਆਹੁਣ ਲਾਇਕ ਮੇਰੀ ਕੰਨਿਆ ਲੜਕੀ ਪੁੱਤਰੀ ਹੈ।
ਦਰਬ ਪੰਚ ਸਹਿ ਤੇ ਹੋਏ ਕਾਰਜ,
ਤੇ ਜੇਕਰ ਭਾਈ ਆਸਾ ਸਿੰਘ 500 ਰੁਪਇਆ ਤੋਂ ਮੈਨੂੰ ਦੇ ਨੇ ਤਾਂ ਮੈਂ ਆਪਣੀ ਪੁੱਤਰੀ ਦੇ ਵਿਆਹ ਦਾ ਕਾਰਜ ਪੂਰਾ ਕਰ ਸਕਾਂਗਾ।
ਮੁਝ ਚਿਤ ਚਿੰਤਾ ਰੋਗਾ,
ਤੇ ਸੋ ਨਿਰਧਨ ਹੋਣ ਕਰਕੇ ਮੇਰੇ ਚਿੱਤ ਵਿੱਚ ਚਿੰਤਾ ਦਾ ਰੋਗ ਲੱਗਾ ਹੋਇਆ।
ਤੁਝ ਤੇ ਹੋਏ ਉਪਕਾਰ ਕਰੋ ਇਹੋ,
ਇਹ ਚਿੰਤਾ ਦਾ ਰੋਗ ਦੂਰ ਹੋ ਜਾਵੇ। ਭਾਈ ਆਸਾ ਸਿੰਘ, ਤੈਥੋਂ ਹੀ ਇਹ ਉਪਕਾਰ ਹੋ ਸਕਦਾ ਆ ਜਿਸ ਕਰਕੇ ਚਿੰਤਾ ਨਿਵਰਤ ਹੋਵੇ।
ਸੁਨ ਸੁਨ ਆਰੋ ਲਖ ਦੀਨਾ,
ਤੇ ਸੋ ਇਸ ਤਰ੍ਹਾਂ ਬੇਨਤੀਆਂ ਕੀਤੀਆਂ ਭਾਈ ਆਸਾ ਸਿੰਘ ਨੂੰ। ਸੋ ਉਸ ਨਿਰਧਨ ਗਰੀਬ ਸਿੱਖ ਨੇ ਕਿਹਾ ਕਿ ਕਿਰਪਾ ਕਰਕੇ 500 ਰੁਪਇਆ ਮੈਨੂੰ ਦੇ ਦਿਓ। ਤਾਂ ਭਾਈ ਆਸਾ ਸਿੰਘ ਨੇ ਜਦੋਂ ਵਾਰ ਵਾਰ ਕੀਤੀਆਂ ਹੋਈਆਂ ਬੇਨਤੀਆਂ ਸੁਣੀਆਂ ਨੇ ਤਾਂ ਜਾਣਿਆ ਕਿ ਇਹ ਨਿਮਾਣਾ ਸਿੱਖ ਹੈ, ਗਰੀਬ ਲੋੜਵੰਦ ਹੈ।
ਆਸਾ ਸਿੰਘ ਦਇਆ ਉਰ ਕਰਕੇ,
ਭਾਈ ਆਸਾ ਸਿੰਘ ਨੇ ਉਸ ਗਰੀਬ ਸਿੱਖ 'ਤੇ ਬਹੁਤ ਦਇਆ ਕਰਕੇ,
ਤੇ ਟੋਂਬੂ ਲਿਖ ਦੀਨਾ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਵੱਲੋਂ ਇੱਕ ਟੋਂਬੂ, ਜਿਸ ਨੂੰ ਟੋਂਬੂ ਕਿਹਾ ਜਾਂਦਾ ਹੈ ਜਾਂ ਹੁੰਡੀ ਵੀ ਆਖਿਆ ਜਾਂਦਾ ਹੈ, ਅੱਜ ਕੱਲ੍ਹ ਉਸਨੂੰ ਚੈੱਕ ਕਹਿ ਦਿੰਦੇ ਹਾਂ ਆਪਾਂ। ਸੋ ਉਹ ਟੋਂਗੂ ਜੋ ਹੈ ਜਿਵੇਂ ਲਿਖ ਕੇ ਦਿੱਤਾ ਜਾਂਦਾ ਕਿ ਇਤਨਾ ਧਨ ਜੋ ਹੈ ਉਹ ਦੇ ਦਿੱਤਾ ਜਾਵੇ, ਜਿਸ ਦੇ ਪਾਸ ਲਿਜਾ ਕੇ ਦਿਖਾਉਂਦਾ, ਜਿਸ ਸ਼ਾਹੂਕਾਰ ਨੂੰ ਦਿੰਦਾ ਉਹ ਉਤਨਾ ਧਨ ਦੇ ਦਿੰਦਾ ਹੈ। ਅਤੇ ਫਿਰ ਮੌਕਾ ਪੈਣ 'ਤੇ ਸੋ ਉਹ ਟੋਂਗੂ ਆਪਣੇ ਪਾਸ ਰੱਖ ਕੇ ਜਿਨ੍ਹਾਂ ਨੇ ਲਿਖ ਕੇ ਭੇਜਿਆ ਹੋਵੇ ਉਹਨਾਂ ਦੇ ਪਾਸੋਂ ਆਪਣਾ ਧਨ ਉਹ ਸ਼ਾਹੂਕਾਰ ਲੈ ਲਿਆ ਕਰਦਾ। ਇਸ ਪ੍ਰਕਾਰ ਕੀਤਾ ਆ ਇਸ ਗੁਰੂ ਘਰ ਦੇ ਸੇਵਕ ਮੁਨਸ਼ੀ ਆਸਾ ਸਿੰਘ ਨੇ। ਗਰੀਬ ਸਿੱਖ ਨੂੰ ਧਨ ਦੇਣ ਵਾਸਤੇ ਟੋਂਗੂ ਲਿਖ ਦਿੱਤਾ,
ਸੋ ਲੈ ਗਇਓ ਜਹਾਂ ਪਰ ਭੇਜਾ,
ਤੇ ਜਿਸ ਥਾਂ 'ਤੇ ਭੇਜਿਆ ਸੀ ਉਸ ਤਰਫ ਲੈ ਕੇ ਉਹ ਗਰੀਬ ਸਿੱਖ ਚਲਾ ਗਿਆ।
ਲਏ ਪੰਚ ਸਹਿ ਜਾਈ,
ਤੇ ਜਾ ਕੇ ਜਿੱਥੇ ਜਿਸ ਸ਼ਾਹੂਕਾਰ ਦੇ ਕੋਲ ਘੱਲਿਆ ਸੀ ਉਸ ਪਾਸੋਂ ਟੋਂਗੂ ਦੇ ਕੇ 500 ਰੁਪਏ ਲੈ ਲਏ।
ਹੋਤੋ ਰੰਗ ਤਿੰਨ ਵਿਆਹ ਕਰਿਓ ਤਬ,
ਤੇ ਉਹ ਜੋ ਨਿਰਧਨ ਸੀ ਸਿੱਖ ਉਸਨੇ 500 ਰੁਪਇਆ ਲੈ ਕੇ ਆਪਣੀ ਪੁੱਤਰੀ ਦਾ ਵਿਆਹ ਦਾ ਕਾਰਜ ਪੂਰਾ ਕੀਤਾ।
ਕੰਨਿਆ ਸਦਨ ਉਠਾਈ,
ਤੇ ਇਸ ਪ੍ਰਕਾਰ ਸੋ ਆਪਣੇ ਘਰ ਵਿੱਚੋਂ ਆਪਣੀ ਲੜਕੀ ਨੂੰ ਵਿਆਹ ਕਰਕੇ ਤੋਰਿਆ ਹੈ।
ਬਿਤੇ ਮਾਸ ਖੱਟ ਸੋ ਸਿੱਖ ਆਇਓ,
ਤੇ ਜਦੋਂ 6 ਕੁ ਮਹੀਨੇ ਬੀਤੇ ਫਿਰ ਉਹ ਸਿੱਖ ਚੱਲ ਕੇ ਆਇਆ।
ਗੁਰ ਦਰਸ਼ਨ ਕੋ ਕੀਨਾ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਆਣ ਕੇ ਉਸ ਸਿੱਖ ਨੇ ਕੀਤੇ ਜਿਸ ਸਿੱਖ ਪਾਸੋਂ ਧਨ ਦਿਵਾਇਆ ਸੀ।
ਟੋਂਗੂ ਧਰਿਓ ਆਪ ਨੇ ਭੇਜਿਓ,
ਤੇ ਇਸ ਤਰ੍ਹਾਂ ਉਸਨੇ ਦੱਸਿਆ ਕਿ ਮਹਾਰਾਜ ਜੀ ਆਪ ਜੀ ਨੇ ਜਿਹੜਾ ਟੋਂਗੂ ਲਿਖ ਕੇ ਭੇਜਿਆ ਸੀਗਾ ਇਹ ਮੈਂ ਆਪ ਜੀ ਦੇ ਪਾਸ ਹੁਣ ਰੱਖਦਾ ਹਾਂ। ਸਤਿਗੁਰੂ ਜੀ ਜਦੋਂ ਲਿਖ ਕੇ ਭੇਜਿਆ ਸੀ ਤਾਂ ਮੈਂ 500 ਰੁਪਇਆ ਉਸ ਸਿੱਖ ਨੂੰ ਦੇ ਦਿੱਤਾ ਸੀ ਜਿਸ ਸਿੱਖ ਦੇ ਹੱਥ ਭੇਜਿਆ ਸੀ। ਸਤਿਗੁਰੂ ਜੀ ਆਹ ਹੁਣ ਲੈ ਕੇ ਆਇਆ ਹਾਂ ਇਹਨਾਂ ਧਨ ਜੋ ਮੈਂ ਸਿੱਖ ਨੂੰ ਦਿੱਤਾ ਸੀ, ਕਿਰਪਾ ਕਰਕੇ ਹੁਣ ਮੈਨੂੰ ਦੇ ਦਿਓ।
ਮੈਂ 500 ਤਿਸ ਦੀਨਾ,
ਸਤਿਗੁਰੂ ਜੀ ਉਸ ਲੋੜਵੰਦ ਸਿੱਖ ਨੂੰ 500 ਰੁਪਇਆ ਮੈਂ ਦਿੱਤਾ ਸੀ।
ਪ੍ਰਭ ਤਬ ਕਹਿਓ ਨਾ ਹਮਨੇ ਭੇਜਾ,
ਸੁਣ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਕਿ ਭਾਈ ਸਿੱਖਾ ਅਸੀਂ ਤਾਂ ਐਸਾ ਕੋਈ ਟੋਂਗੂ ਲਿਖ ਕੇ ਨਹੀਂ ਸੀ ਘੱਲਿਆ,
ਕਿਨ ਇਹ ਲਿਖਿਓ ਪਠਾਇਓ,
ਤੇ ਕਿਸ ਨੇ ਇਹ ਲਿਖਿਆ ਹੈ ਲਿਖ ਕੇ ਭੇਜਿਆ ਹੈ ਸਾਨੂੰ ਇਸ ਗੱਲ ਦੀ ਖਬਰ ਨਹੀਂ ਹੈ।
ਆਸਾ ਸਿੰਘ ਕੇ ਹੱਥ ਮੋਹਰ ਹੈ,
ਤੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਭਾਈ ਸਿੱਖਾ ਜੋ ਮੋਹਰ ਹੈ ਨਾ ਲਿਖ ਕੇ ਦੇਣ ਵਾਸਤੇ ਇਹ ਰੱਖੀ ਹੋਈ ਹੈ ਭਾਈ ਆਸਾ ਸਿੰਘ ਦੇ ਹੱਥ ਵਿੱਚ।
ਜਬ ਐਸੇ ਲਖ ਪਾਇਓ,
ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਜਾੜਿਆ ਸਿੱਖਾਂ ਨੇ ਸਤਿਗੁਰੂ ਜੀ ਨੂੰ ਕਿਹਾ ਕਿ ਮਹਾਰਾਜ ਭਾਈ ਆਸਾ ਸਿੰਘ ਜੋ ਮੁਨਸ਼ੀ ਹੈ ਉਸਦੇ ਹੱਥ ਵਿੱਚ ਮੋਹਰ ਹੈ, ਉਹ ਹੀ ਟੋਂਗੂ ਆਦਿਕ ਲਿਖ ਕਰਕੇ ਦਿੰਦਾ ਹੈ, ਧਨ ਪਦਾਰਥ ਦੇ ਲੈਣ ਦੇਣ ਦਾ ਹਿਸਾਬ ਕਿਤਾਬ ਉਸਦੇ ਪਾਸ ਲਿਖਿਆ ਜਾਂਦਾ ਹੈ। ਇਵੇਂ ਜਦੋਂ ਸਤਿਗੁਰੂ ਜੀ ਨੇ ਸੁਣਿਆ,
ਕੁਛ ਰਿਸ ਧਰ ਗੁਰ ਕਹਿਓ ਕਹੇ ਬਿਨ,
ਇਵੇਂ ਜਦੋਂ ਸਤਿਗੁਰਾਂ ਨੇ ਜਾਣਿਆ ਹੈ ਤਾਂ ਸਤਿਗੁਰੂ ਜੀ ਨੇ ਕੁਝ ਕੁ ਇਤਰਾਜ਼ ਕਰਦਿਆਂ ਹੋਇਆ ਬਚਨ ਆਖਿਆ ਕਿ ਸਾਡੇ ਕਹੇ ਤੋਂ ਬਿਨਾਂ ਹੀ ਕਿਸ ਨੇ ਇਹ ਟੋਂਗੂ ਲਿਖ ਕੇ ਭੇਜ ਦਿੱਤਾ,
ਇਹ ਕਿਉਂ ਲਿਖਿਓ ਪਠਾਇਓ,
ਤੇ ਕਿਸ ਪ੍ਰਕਾਰ ਇਹ ਲਿਖ ਕੇ ਇੱਥੋਂ ਭੇਜਿਆ ਸੀ।
ਦਿਓ ਆਪ ਹੀ ਦਰਬ 500,
ਆਪੇ ਹੀ ਆਸਾ ਸਿੰਘ ਨੇ ਆਪਣੇ ਸਮਝ ਮੁਤਾਬਕ ਆਪਣੀ ਮਨਮਰਜ਼ੀ ਦੇ ਨਾਲ ਹੀ 500 ਰੁਪਇਆ ਕਿਸ ਤਰ੍ਹਾਂ ਦਿਵਾ ਦਿੱਤਾ ਸਾਡੇ ਪੁੱਛੇ ਬਿਨਾਂ,
ਕੈਸੇ ਖੋਟ ਕਮਾਇਓ,
ਤੇ ਇਹ ਕਿਸ ਤਰ੍ਹਾਂ ਦਾ ਖੋਟਾ ਕੰਮ ਕੀਤਾ ਹੈ ਆਸਾ ਸਿੰਘ ਨੇ।
ਇਮ ਗੁਰਤੇ ਸੁਣ ਆਸਾ ਸਿੰਘ,
ਤੇ ਇਸ ਤਰ੍ਹਾਂ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਸੁਣਿਆ ਹੈ,
ਇਮ ਗੁਰਤੇ ਸੁਣ ਆਸਾ ਸਿੰਘ ਢਿੱਗ,
ਤਾਂ ਇਵੇਂ ਸੁਣ ਕੇ ਭਾਈ ਆਸਾ ਸਿੰਘ ਦੇ ਪਾਸ
ਕਹੇ ਸਿੱਖ ਖਬਰ ਬਤਾਈ,
ਕਿਸੇ ਸਿੱਖ ਖਬਰ ਬਤਾਈ, ਕਿਸੇ ਸਿੱਖ ਨੇ ਜਾ ਕੇ ਦੱਸਿਆ ਕਿ ਭਾਈ ਆਸਾ ਸਿੰਘ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੇਰੇ ਬਾਰੇ ਇਸ ਤਰ੍ਹਾਂ ਕਿਹਾ ਹੈ,
ਡਰਤ ਮਾਰ ਤੇ ਪਹਲ ਗਇਓ ਤਬ।
ਤੇ ਜਦੋਂ ਦੱਸਿਆ ਹੈ ਸਿੱਖ ਨੇ ਜਾ ਕੇ, ਸਤਿਗੁਰੂ ਜੀ ਤੇਰੇ ਬਾਬ ਤੇ ਐਵੇਂ ਕਹਿੰਦੇ ਨੇ ਕਿ ਆਸਾ ਸਿੰਘ ਨੇ ਸਾਥੋਂ ਪੁੱਛੇ ਪੈਦਾ ਹੀ ਕਿਵੇਂ ਟੋਮੂ ਲਿਖ ਕੇ 500 ਰੁਪਇਆ ਦਿਵਾਉਣ ਵਾਸਤੇ ਭੇਜ ਦਿੱਤਾ ਆ। ਤਾਂ ਸੋ ਭਾਈ ਆਸਾ ਸਿੰਘ ਨੇ ਜਦੋਂ ਸੁਣਿਆ ਆ ਤਾਂ ਬਹੁਤ ਡਰਿਆ, ਮਾਰ ਤੋਂ ਡਰਦਾ ਹੋਇਆ ਭਾਈ ਆਸਾ ਸਿੰਘ ਭੱਜ ਗਿਆ।
ਨਿਜ ਘਰ ਵਿਖੇ ਤਦਾਈ,
ਤਾਂ ਆਪਣੇ ਘਰ ਨੂੰ ਹੀ ਚਲਾ ਗਿਆ।
ਕੇਤਕ ਦਿਨ ਮਹੇ ਤਿੰਨ ਅਰਜੀ ਲਿਖ,
ਤੇ ਕਿੰਨੇ ਘੁੰਦਣਾ ਬਾਅਦ, ਕਿਉਂਕਿ ਜਦੋਂ ਸਤਿਗੁਰੂ ਜੀ ਦੇ ਪਾਸ ਰਹਿਣ ਵਾਲਾ ਹੋਵੇ ਸਿੱਖ, ਤਾਂ ਬਿਨਾਂ ਪੁੱਛੇ ਤੋਂ ਸਾਧ ਸੰਗਤ ਚੱਲਿਆ ਜਾਵੇ ਤਾਂ ਉਸ ਦਾ ਕਿਵੇਂ ਮਨ ਆਪਣੇ ਘਰੇ ਲੱਗ ਸਕਦਾ ਹੈ। ਫਿਰ ਜਦੋਂ ਪਹਿਲਾਂ ਕਾਹਲੀ ਨਾਲ ਤੁਰ ਪਿਆ ਉੱਥੋਂ, ਅਤੇ ਬਾਅਦ ਵਿੱਚ ਚਿੱਤ ਵਿੱਚ ਪਛਤਾਵਾ ਕੀਤਾ ਕਿ ਚੱਲ ਕੇ ਆ ਗਿਆ ਹਾਂ, ਹੁਣ ਮੇਰੇ ਘਰ ਪਰਿਵਾਰ ਦਾ ਨਿਰਬਾਹ ਵੀ ਕਿਵੇਂ ਹੋਣਾ ਹੈ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਭੱਜ ਆਇਆ ਹਾਂ, ਪਰਲੋਕ ਵਿੱਚ ਵੀ ਕਿਵੇਂ ਸਹਾਇਤਾ ਪ੍ਰਾਪਤ ਹੋਵੇਗੀ, ਲੋਕ ਪਰਲੋਕ ਦੇ ਸੁਖਦਾਈ ਨੇ ਸਤਿਗੁਰੂ ਸੱਚੇ ਪਾਤਸ਼ਾਹ। ਇਵੇਂ ਜਦੋਂ ਪਛਤਾਵਾ ਕੀਤਾ ਹੈ ਤਾਂ ਫਿਰ ਭਾਈ ਆਸਾ ਸਿੰਘ ਨੇ ਆਪਣੀ ਤਰਫੋਂ ਬੇਨਤੀ ਅਰਜੀ ਲਿਖ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ ਭੇਜੀ ਹੈ।
ਸਤਿਗੁਰ ਨਿਕਟ ਪਠਾਈ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਅਰਜੋਈ ਲਿਖ ਕਰਕੇ ਭੇਜੀ।
ਲਿਖੇ ਦੋਹਰੇ ਵਿੱਚ ਬਣਾਏ ਕਹੇ,
ਤੇ ਜਿਸ ਬੇਨਤੀ ਨੂੰ ਦੋਹਰੇ ਵਿੱਚ ਬੜਾ ਸਵਾਰ ਕਰਕੇ ਲਿਖਿਆ,
ਸੋ ਮੈਂ ਦੇਹੁ ਸੁਣਾਈ।
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਸਾਧ ਸੰਗਤ, ਜਿਵੇਂ ਭਾਈ ਆਸਾ ਸਿੰਘ ਨੇ ਦੋਹਰਾ ਬੇਨਤੀ ਰੂਪ ਵਿੱਚ ਰਚ ਕੇ ਲਿਖ ਕੇ ਭੇਜਿਆ ਸੀ ਸਤਿਗੁਰੂ ਜੀ ਦੇ ਪਾਸ, ਉਹ ਮੈਂ ਤੁਹਾਨੂੰ ਸੁਣਾ ਦਿੰਦਾ ਹਾਂ, ਸੁਣੋ ਧਿਆਨ ਨਾਲ।
ਕਲਮੋ ਵਾਚ ਦੋਹਰਾ,
ਇਵੇਂ ਲਿਖਿਆ ਹੈ ਕਲਮੋ ਵਾਚ, ਕਿ ਕਲਮ ਇਸ ਪ੍ਰਕਾਰ ਕਹਿੰਦੀ ਹੈ,
ਮੋਹ ਕਾਰਾ ਮੇਰੋ ਕਰੈ।
ਸਤਿਗੁਰੂ ਸੱਚੇ ਪਾਤਸ਼ਾਹ, ਜੋ ਉਹ ਕਲਮ ਹੈ ਨਾ ਜੋ ਮੇਰੇ ਹੱਥ ਵਿੱਚ ਪਕੜਾਈ ਹੋਈ ਹੈ, ਮੈਂ ਸਮਝਦਾ ਕਿ ਕਲਮ ਦਾ ਇਵੇਂ ਕਹਿਣਾ ਹੈ ਕਿ ਤੁਸੀਂ ਮੇਰਾ ਮੂੰਹ ਕਾਲਾ ਕਰਦੇ ਹੋ ਲਿਖਣ ਵਾਸਤੇ।
ਕਰਤ ਨਾ ਪਰ ਉਪਕਾਰ,
ਤੇ ਜਿਹੜਾ ਮੇਰਾ ਮੂੰਹ ਕਾਲਾ ਕਰਦਾ ਆ ਲਿਖਣ ਲਈ, ਔਰ ਫਿਰ ਪਰ ਉਪਕਾਰ ਵਾਸਤੇ ਮੇਰੇ ਦੁਆਰਾ ਜੋ ਸ਼ਾਹੀ ਲਗਾ ਕਰਕੇ ਨਹੀਂ ਲਿਖਦਾ, ਤੇ ਲਿਖਣ ਵਿੱਚ ਲਿਖਦਿਆਂ ਹੋਇਆਂ ਕੋਈ ਜੇਕਰ ਪਰ ਉਪਕਾਰ ਨਹੀਂ ਕਰਦਾ,
ਤਿਸ ਕਉ ਮੈਂ ਫਿਰ ਕਰਾਂਗੀ,
ਤਾਂ ਫਿਰ ਉਸਦਾ ਵੀ ਮੈਂ ਮੂੰਹ ਕਾਲਾ ਕਰਾਂਗੀ।
ਪਲਟਾ ਇਹੋ ਦਰਬਾਰ,
ਤੇ ਉਸ ਬਦਲੇ, ਕਿਉਂਕਿ ਜਿਹੜਾ ਸੋ ਕਲਮ ਦਾ ਇਵੇਂ ਕਹਿਣਾ ਮਹਾਰਾਜ ਕਿ ਜੇਕਰ ਮੇਰਾ ਮੂੰਹ ਕਾਲਾ ਕਰਦਾ ਤਾਂ ਪਰ ਉਪਕਾਰ ਹਿੱਤ ਕਿਉਂ ਨਹੀਂ ਲਿਖਦਾ, ਅਤੇ ਜੇ ਪਰਉਪਕਾਰ ਵਾਸਤੇ ਮੈਨੂੰ ਨਹੀਂ ਕੋਈ ਵਰਤਦਾ, ਪਰਉਪਕਾਰ ਦੇ ਕਾਰਜ ਹਿੱਤ ਕੋਈ ਵਚਨ ਨਹੀਂ ਲਿਖਦਾ, ਤਾਂ ਇਸ ਵਟੇ ਮੈਂ ਵੀ ਉਹਦਾ ਮੂੰਹ ਕਾਲਾ ਕਰਾਵਾਂਗੀ। ਸੋ ਇਸ ਬਦਲੇ ਜੋ ਦਰਬਾਰ ਵਿੱਚ ਰੱਬ ਦੀ ਕਚਹਿਰੀ ਵਿੱਚ ਉਹਦਾ ਮੂੰਹ ਕਾਲਾ ਕਰਾਵਾਂਗੀ, ਜਿਹੜਾ ਆਪਣੀ ਕਲਮ ਦੁਆਰਾ ਮੇਰੇ ਦੁਆਰਾ ਕੋਈ ਪਰਉਪਕਾਰ ਵਾਸਤੇ ਨਹੀਂ ਲਿਖਦਾ ਹੈ।
ਹੱਟ ਛਾਤੀ ਦੋ ਟੁੱਕ ਪਹੀ,
ਤੇ ਇਸੇ ਪ੍ਰਕਾਰ
ਹੱਟ ਛਾਤੀ ਦੋ ਟੁੱਕ ਪਹੀ,
ਤੇ ਹੱਟ ਛਾਤੀ, ਛਾਤੀ ਨੂੰ ਫਟਣ ਤੇ ਪਾੜ ਕਰਕੇ ਭਾਵ ਕੱਟ ਕੇ ਕਲਮਾ ਕਰਕੇ ਕਲਮ ਬਣਾ ਕਰਕੇ ਦੋ ਟੋਟੇ ਕੀਤਾ ਹੈ, ਤਰਾਸ਼ ਕੇ ਚੀਰ ਕੇ ਤਿਆਰ ਕੀਤਾ ਕਲਮ ਬਣਾਇਆ।
ਰੁਦਨ ਕਰਤ ਲਿਖ ਜਾਤ,
ਤੇ ਇਸ ਪ੍ਰਕਾਰ ਦੋ ਟੋਟੇ ਕੀਤਾ ਆ ਤੇ ਲਿਖੀ ਜਾਂਦੀ ਹਾਂ, ਭਾਵ ਕਿ ਰੋਈ ਜਾਂਦੀ ਹਾਂ। ਸੋ ਕਾਲਖ ਜੋ ਸ਼ਾਹੀ ਰੂਪ ਇਸ ਪ੍ਰਕਾਰ ਦੇ ਅਥਰੂ ਵਹਾਉਂਦੀ ਹਾਂ ਲਿਖਣ ਰੂਪ,
ਪਰ ਸਵਾਰਥ ਉਪਕਾਰ ਬਿਨ,
ਤੇ ਪਰਾਏ ਸਵਾਰਥ ਨੂੰ ਸਫਲਾ ਕਰਨ ਵਾਸਤੇ ਕਿਸੇ ਲੋੜਵੰਦ ਦੇ ਉੱਪਰ ਉਪਕਾਰ ਕਰਨ ਤੋਂ ਬਗੈਰ,
ਮੋਹੇ ਨਾ ਉਪਜਤ ਸ਼ਾਂਤ,
ਤੇ ਜੇਕਰ ਕੋਈ ਇਸ ਤਰ੍ਹਾਂ ਨਹੀਂ ਲਿਖਦਾ ਹੈ, ਪਰ ਉਪਕਾਰ ਵਾਸਤੇ ਅੱਖਰ ਨਹੀਂ ਲਿਖਦਾ, ਤਾਂ ਫਿਰ ਮੈਨੂੰ ਕਿਸੇ ਪ੍ਰਕਾਰ ਵੀ ਸ਼ਾਂਤ ਸ਼ਾਂਤੀ ਨਹੀਂ ਪ੍ਰਾਪਤ ਹੁੰਦੀ।
ਚੌਪਈ ਐਸੇ ਕਲਮ ਕਹਿਤ ਸਭ ਸਾਥ।
ਤੇ ਇਵੇਂ ਕਿਹਾ ਆ ਭਾਈ ਆਸਾ ਸਿੰਘ ਨੇ ਦੋਹਰਾ ਲਿਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਇਹ ਜੋ ਕਲਮ ਹੈ ਨਾ ਇਹ ਇਸ ਪ੍ਰਕਾਰ ਸਭਨਾਂ ਦੇ ਤਾਈਂ ਆਖਦੀ ਹੈ ਲਿਖਣ ਵਾਲਿਆਂ ਨੂੰ ਦੱਸਦੀ ਹੈ।
ਸੋਪਕ ਰਾਈ ਗੁਰ ਮੋਹੇ ਹਾਥ।
ਸਤਿਗੁਰੂ ਸੱਚੇ ਪਾਤਸ਼ਾਹ ਐਸੀ ਕਲਮ ਆਪ ਜੀ ਨੇ ਮੇਰੇ ਹੱਥ ਵਿੱਚ ਫੜਾਈ ਹੋਈ ਹੈ।
ਗੁਰ ਕੀ ਆਨ ਜਬਹੇ ਸਿੱਖ ਕੀਨੀ।
ਤੇ ਇਵੇਂ ਬੇਨਤੀ ਕੀਤੀ ਹੈ। ਸੋ ਸਤਿਗੁਰੂ ਸਾਹਿਬ ਜੀ ਨੂੰ ਜੋ ਅਰਜੋਈ ਕੀਤੀ ਹੈ ਦੋਹਰਾ ਲਿਖਿਆ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਇਹ ਦੋਹਰਾ ਲਿਖ ਕੇ ਭਾਈ ਆਸਾ ਸਿੰਘ ਨੇ ਭੇਜਿਆ ਹੈ। ਅੰਤਰਜਾਮੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾਣਿਆ ਹੈ ਕਿ ਸਤਿਗੁਰੂ ਸੱਚੇ ਸੋ ਸਾਡੇ ਨਾਲ ਪ੍ਰੇਮ ਕਰਕੇ ਇਸ ਨੇ ਇਹ ਕਾਰਜ ਕੀਤਾ ਹੈ। ਸੋ ਪਕਰਾਈ ਗੁਰਮੋਹੇ ਹਾਥ, ਗੁਰ ਕੀ ਆਨ ਜਬ ਹੈ ਸਿੱਖ ਕੀਨੀ। ਸੋ ਨਾਲ ਹੋਰ ਬੇਨਤੀ ਲਿਖੀ ਹੈ ਭਾਈ ਆਸਾ ਸਿੰਘ ਨੇ ਕਿ ਸਤਿਗੁਰੂ ਜੀਓ ਆਪ ਜੀ ਦੀ ਆਣ ਦਿੱਤੀ ਸੀ, ਵਾਸਤਾ ਪਾਇਆ ਸੀ ਸਿੱਖ ਨੇ ਕਿ ਸਤਿਗੁਰਾਂ ਕਰਕੇ ਮੇਰੀ ਲੋੜ ਪੂਰੀ ਕਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਤੂੰ ਮੁਨਸ਼ੀ ਹੈ ਅਤੇ ਸਤਿਗੁਰੂ ਜੀ ਕਿਰਪਾ ਕਰਨਗੇ, ਤੇਰੇ ਸਹਾਈ ਹੋਣਗੇ, ਹੁਣ ਮੈਨੂੰ ਛੇਤੀ ਧਨ ਦੀ ਜ਼ਰੂਰਤ ਹੈ। ਇਵੇਂ ਜਦੋਂ ਆਣ ਪਾਈ ਸੀ, ਵਾਸਤਾ ਪਾਇਆ ਸੀ ਸਤਿਗੁਰੂ ਜੀ।
ਸਹੀ ਨਾ ਮੈਂ ਚਿੱਠੀ ਲਿਖ ਦੀਨੀ।
ਤੇ ਮੈਂ ਇਹ ਆਣ ਦਿੱਤੀ ਹੋਈ ਵਾਸਤਾ ਪਾਇਆ ਹੋਇਆ ਸਹਾਰਿਆ ਨਹੀਂ ਸੀ, ਤਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਟੋਂਗੂ ਜੋ ਲਿਖ ਦਿੱਤਾ ਹੈ, ਚਿੱਠੀ ਲਿਖ ਕੇ ਭੇਜ ਦਿੱਤੀ।
ਸਰਬ ਲਛਮੀ ਜਗਤ ਪਠਾਈ।
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਓ
ਸਰਬ ਲਛਮੀ ਜਗਤ ਤੁਮਾਰੀ।
ਮਹਾਰਾਜ ਜੀ ਜਿੰਨੀ ਵੀ ਲਛਮੀ ਹੈ ਨਾ, ਸਭ ਜਗਤ ਦੇ ਵਿੱਚ ਮਾਇਆ ਹੈ, ਇਹ ਸਭ ਆਪ ਜੀ ਦੀ ਹੀ ਹੈ।
ਪੁੰਚਤ ਹੈ ਇਹ ਸ੍ਰਿਸ਼ਟੀ ਸਾਰੀ।
ਇਹ ਸਾਰੀ ਸ੍ਰਿਸ਼ਟੀ ਜੋ ਲਛਮੀ ਮਾਇਆ ਨੂੰ ਪ੍ਰਾਪਤ ਕਰਕੇ ਪਦਾਰਥਾਂ ਨੂੰ ਪਾ ਕੇ ਮਾਣਦੀ ਹੈ, ਇਹ ਤੁਹਾਡੀ ਹੀ ਰਚੀ ਹੋਈ ਮਾਇਆ ਹੈ।
ਇਤਿਆ ਦੇਖ ਲਿਖ ਬਿਨੈ ਪਠਾਈ।
ਤੇ ਇਸ ਪ੍ਰਕਾਰ ਦੀਆਂ ਬੇਨਤੀਆਂ ਲਿਖ ਕੇ ਭਾਈ ਆਸਾ ਸਿੰਘ ਨੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਭੇਜੀਆਂ ਹਨ।
ਸੁਨਤ ਪ੍ਰਸੰਨ ਭਏ ਗੋਸਾਈ।
ਮਾਲਕ ਸਤਿਗੁਰੂ ਕਲਗੀਧਰ ਪਾਤਸ਼ਾਹ ਇਸ ਪ੍ਰਕਾਰ ਦੀਆਂ ਕੀਤੀਆਂ ਹੋਈਆਂ ਬੇਨਤੀਆਂ ਸੁਣ ਕੇ ਬਹੁਤ ਖੁਸ਼ ਹੋਏ।
ਤਿਹ ਬੁਲਾਏ ਪੁਨ ਪਾਗ ਬੰਧਾਹੀ।
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਦਾ ਭੇਜ ਕੇ ਭਾਈ ਆਸਾ ਸਿੰਘ ਨੂੰ ਆਪਣੇ ਕੋਲ ਸੱਦਿਆ। ਪ੍ਰਸੰਨ ਹੋ ਕੇ ਸਤਿਗੁਰਾਂ ਨੇ ਫਿਰ ਭਾਈ ਆਸਾ ਸਿੰਘ ਨੂੰ ਪੱਗ ਬਣਵਾ ਦਿੱਤੀ ਹੈ, ਸਤਿਕਾਰ ਬਖਸ਼ਿਸ਼ ਕੀਤਾ ਹੈ।
ਦਈ ਪ੍ਰਥਮ ਸਮਕਾਰ ਤਦਾਈ।
ਤੇ ਪਹਿਲਾਂ ਵਾਂਗ ਜੋ ਕਾਰ ਮੁਨਸ਼ੀ ਦੀ ਕਰਨ ਵਾਸਤੇ ਬਖਸ਼ ਦਿੱਤੀ।
ਇਸ ਪ੍ਰਕਾਰ ਇੱਕ ਹੁਤੋ ਲਿਖਾਰੀ।
ਤੇ ਜਿਵੇਂ ਕਿ ਭਾਈ ਆਸਾ ਸਿੰਘ ਮੁਨਸ਼ੀ ਹੋਇਆ ਗੁਰੂ ਘਰ ਦੇ ਵਿੱਚ ਸੇਵਾ ਵਾਸਤੇ ਲਿਖਤ ਪੜ੍ਹਨ ਦੇ ਕਾਰਜ ਕਰਨ ਵਾਲਾ, ਇਸੇ ਤਰ੍ਹਾਂ ਦਾ ਹੀ ਇੱਕ ਗੁਰੂ ਘਰ ਵਿਖੇ ਲਿਖਾਰੀ ਰਹਿੰਦਾ ਸੀ।
ਸੈਣਾ ਜਿਸ ਕੋ ਨਾਮ ਉਚਾਰੀ।
ਤੇ ਜਿਸ ਦਾ ਨਾਮ ਸੈਣਾ ਕਿਹਾ ਜਾਂਦਾ ਸੀ।
ਕੁਛ ਕੁ ਖਤਾ ਤਿਸ ਤੇ ਜਬ ਹੋਈ।
ਤੇ ਜਦੋਂ ਕੁਝ ਕੁ ਕੋਈ ਭੁੱਲ ਭਾਈ ਸੈਣੇ ਪਾਸੋਂ ਹੋ ਗਈ।
ਭਾਜ ਗਇਓ ਪੁਨ ਆਏ ਨਾ ਸੋਈ।
ਤੇ ਭੁੱਲ ਹੋਣ ਤੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਿਆ, ਇਹ ਨਾ ਹੋਏ ਕਿ ਚਾਟਾ ਹੀ ਛਕਵਾਉਣ, ਤੇ ਇਵੇਂ ਡਰਦਾ ਹੋਇਆ ਭਾਈ ਸੈਣਾ ਵੀ ਚਲਾ ਗਿਆ, ਫਿਰ ਛੇਤੀ ਨਾ ਮੁੜਿਆ।
ਸੁੰਦਰ ਵਰਨ ਲਿਖੈ ਚਿਤ ਆਇਓ।
ਤੇ ਮਨ ਵਿੱਚ ਵਿਚਾਰ ਕਿ ਜਿਹੜਾ ਭਾਈ ਸੈਣਾ ਬੜੇ ਸੁੰਦਰ ਅੱਖਰ ਲਿਖਿਆ ਕਰਦਾ ਸੀ।
ਸ੍ਰੀ ਗੁਰ ਤਿਸ ਕੋ ਬੋਲ ਪਠਾਇਓ।
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚੇਤਾ ਕੀਤਾ ਹੈ ਕਿ ਭਾਈ ਸੈਣਾ ਬੜੇ ਸੋਹਣੇ ਅੱਖਰ ਲਿਖਦਾ ਰਿਹਾ ਆ। ਸਤਿਗੁਰੂ ਜੀ ਨੇ ਸੁਨੇਹਾ ਭੇਜ ਕੇ ਭਾਈ ਸੈਣੇ ਨੂੰ ਆਪਣੇ ਕੋਲ ਸੱਦਿਆ।
ਨਿਜ ਸੰਬੰਧੀਆਂ ਕੋ ਮਿਲ ਗਇਓ।
ਤੇ ਸੋ ਜਿਹੜਾ ਕਿ ਆਪਣੇ ਸੰਬੰਧੀਆਂ ਨੂੰ ਜਾ ਕੇ ਮਿਲ ਗਿਆ ਸੀ।
ਆਇਓ ਨਹੀਂ ਤ੍ਰਾਸ ਉਰ ਭਇਓ।
ਜਿਸਦੇ ਹਿਰਦੇ ਵਿੱਚ ਸਤਿਗੁਰੂ ਜੀ ਦਾ ਬੜਾ ਭੈ ਹੋਇਆ, ਜਿਸ ਕਰਕੇ ਡਰਦਾ ਹੋਇਆ ਸਤਿਗੁਰਾਂ ਪਾਸ ਨਹੀਂ ਆਇਆ, ਫਿਰ
ਨਹੀਂ ਆਵਨ ਕੇ ਹੇਤ ਬਹਾਨਾ।
ਤੇ ਆਉਣ ਵਾਸਤੇ ਕੋਈ ਬਹਾਨਾ ਵੀ ਨਹੀਂ ਬਣਿਆ।
ਲਿਖ ਕਰ ਦੋਹਾ ਪਠਿਓ ਬਖਾਨਾ,
ਤੇ ਲਿਖ ਕੇ ਦੋਹਰਾ ਭੇਜ ਦਿੱਤਾ ਉਸਨੇ ਭਾਈ ਸੈਣੇ ਨੇ ਵੀ
ਦੋਹਰਾ, ਜਬ ਤੇ ਪ੍ਰਭ ਤੇ ਬਿਛੋਰੇ,
ਤੇ ਇਵੇਂ ਬੇਨਤੀ ਕੀਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਤੋਂ ਆਪ ਜੀ ਤੋਂ ਅਸੀਂ ਵਿਛੜੇ ਹਾਂ,
ਕੀਓ ਕ੍ਰਿਸ਼ ਕੋ ਠਾਟ,
ਤੇ ਜੋ ਖੇਤੀ ਕਰਨ ਦਾ ਹੀ ਇਹ ਠਾਟ ਸਾਰਾ ਕਰਨਾ ਪਿਆ ਹੈ ਸਾਨੂੰ, ਫਿਰ ਆਣ ਕੇ ਖੇਤੀ ਹੀ ਕਰਨੀ ਪਈ ਹੈ।
ਬ੍ਰਿਖ ਬਨ ਸੰਗਤ ਹਮ ਕਰੀ,
ਬ੍ਰਿਖ ਬਨ ਸੰਗਤ, ਬ੍ਰਿਖ ਜੋ ਹੁੰਦੇ ਆ ਬਲਦ ਆਦਿਕ, ਸੋ ਇਹਨਾਂ ਦੀ ਸੰਗਤ ਹੀ ਸਾਨੂੰ ਮਹਾਰਾਜ ਆਣ ਕੇ ਕਰਨੀ ਪਈ ਹੈ, ਹਲ ਆਦਿਕ ਵਾਹੁਣਾ ਪਿਆ ਹੈ।
ਭਏ ਜਾਟ ਕੇ ਜਾਟ,
ਸਤਿਗੁਰੂ ਸੱਚੇ ਪਾਤਸ਼ਾਹ ਜਿਹੜਾ ਜੱਟਾਂ ਵਾਲਾ ਕੰਮ ਸੀ ਨਾ ਜ਼ਿਮੀਦਾਰਾਂ ਦਾ, ਵੈਸਾ ਹੀ ਸਾਨੂੰ ਫਿਰ ਕਰਨਾ ਪਿਆ ਹੈ, ਜੱਟ ਦੇ ਜੱਟ ਹੀ ਫਿਰ ਰਹਿ ਗਏ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਫਿਰ ਆਣ ਕੇ ਸਾਨੂੰ ਖੇਤੀ ਹੀ ਕਰਨੀ ਪਈ ਹੈ। ਤੁਹਾਡੇ ਪਾਸ ਤਾਂ ਲਿਖਾਰੀ ਬਣ ਕੇ ਲਿਖਿਆ ਕਰਦਾ ਸੀ, ਜੋ ਵੀ ਲਿਖਣ ਯੋਗ ਜੋ ਗ੍ਰੰਥ ਆਦਿਕਾਂ ਦੇ ਉਲੱਥੇ ਕਰ ਕਰਕੇ ਕਵੀਆਂ ਵੱਲੋਂ ਲਿਖਵਾਏ ਜਾਂਦੇ ਸਨ, ਉਹ ਮੈਂ ਲਿਖਾਈ ਕਰਦਾ ਸੀ, ਪਰ ਇੱਥੇ ਆ ਕੇ ਘਰੇ ਆਣ ਕੇ ਫਿਰ ਖੇਤੀ ਕਰਨੀ ਪਈ ਹੈ, ਜੱਟ ਦੇ ਜੱਟ ਹੀ ਫਿਰ ਪਹਿਲਾਂ ਜਿਹੇ ਰਹਿ ਗਏ ਹਾਂ।
ਦੋਹਰਾ ਪਾਵਸ ਬੀਤੀ ਆਨੰਦ ਸੋ,
ਸੋ ਇਸ ਪ੍ਰਕਾਰ ਉਸਨੇ ਭਾਈ ਸੈਣੇ ਨੇ ਬੇਨਤੀ ਲਿਖ ਕੇ ਭੇਜੀ ਸੀ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਸੰਨ ਹੋ ਕੇ ਭਾਈ ਸੈਣੇ ਨੂੰ ਵੀ ਆਪਣੇ ਪਾਸ ਸੱਭਿਆ ਔਰ ਕਿਰਪਾ ਕਰਕੇ ਬਖਸ਼ਿਆ, ਨਿਵਾਜਿਆ ਬਖਸ਼ਿਸ਼ਾਂ ਦੇ ਨਾਲ। ਫਿਰ ਲਿਖਣ ਦਾ ਕਾਰਜ ਭਾਈ ਸੈਣੇ ਨੂੰ ਵੀ ਸਤਿਗੁਰੂ ਜੀ ਨੇ ਸੌਂਪ ਦਿੱਤਾ ਸੀ।
ਪਾਵਸ ਬੀਤੀ ਆਨੰਦ ਸੋ,
ਸੋ ਅੱਗੇ ਕਥਾ ਸੁਣਾਉਂਦੇ ਹਨ ਕਵੀ ਜੀ ਕਿ ਪਾਵਸ ਰੁੱਤ ਜੋ ਹੈ ਨਾ ਬਰਸਾਤ ਰੁੱਤ, ਸਾਉਣ ਭਾਦਰੋਂ ਦੀ ਮਹੀਨਿਆਂ ਦੀ ਦੋਹਾਂ ਮਹੀਨਿਆਂ ਦੀ ਜੋ ਇਹ ਬਰਸਾਤ ਰੁੱਤ ਹੈ, ਜਦੋਂ ਇਹ ਬੀਤੀ
ਸਰਦ ਪ੍ਰਵਿਰਤੀ ਆਏ,
ਤੇ ਆਨੰਦ ਸਹਿਤ ਸਤਿਗੁਰ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦੇ ਵਿੱਚ ਸੁਭਾਇਮਾਨ ਹੁੰਦੇ ਆ, ਤੇ ਬਰਸਾਤ ਰੁੱਤ ਦੇ ਬੀਤਣ 'ਤੇ ਸਰਦ ਰੁੱਤ ਅਸੂਕ ਅਤੇ ਦੇ ਮਹੀਨੇ ਦੀ ਜੋ ਸਿਆਲੇ ਦੀ ਰੁੱਤ ਹੈ ਆਉਣ ਕਰਕੇ ਸੋ ਸ੍ਰਿਸ਼ਟੀ ਵਿੱਚ ਪ੍ਰਵਿਰਤ ਹੋਈ।
ਮਿੱਤਰਨ ਪਛ ਤੇ ਨੌਰਤੇ,
ਤੇ ਪਿਤਰਾਂ ਦਾ ਪੱਖ ਜੋ ਪਿਤਰਾਂ ਆਦਿਕ ਦੇ ਸਰਾਧ ਕਰਨ ਦਾ, ਜਿਸ ਵਿੱਚ ਜੋ ਹਿੰਦੁਸਤਾਨ ਵਿੱਚ ਲੋਕ ਮੰਨਦੇ ਹਿੰਦੂ ਲੋਕ ਜਿਹੜੇ ਆ ਉਹ ਨਵਰਾਤੇ ਆਦਿਕ ਦੇ ਦਿਨਾਂ ਵਿੱਚ ਦੇਵੀਆਂ ਆਦਿਕਾਂ ਦੀ ਪੂਜਾ ਕਰਦੇ, ਐਸੇ ਨਵਰਾਤਿਆਂ ਦੇ ਦਿਨ ਆ ਗਏ। ਜਿਹੜੇ ਨਵਰਾਤੇ ਹੁੰਦੇ ਆ ਸਾਧ ਸੰਗਤ, ਇਹ ਜੋ ਅਸੂ ਇੱਕ ਸੁਦੀ ਨੂੰ ਤੋਂ ਲੈ ਕੇ ਨੌ ਸੁਦੀ ਤੱਕ ਜਿਹੜੀਆਂ ਨੌ ਰਾਤਾਂ ਹਨ, ਨੌਵਾਂ ਰਾਤਾਂ ਵਿੱਚ ਨੌ ਦੇਵੀਆਂ ਦੀ ਪੂਜਾ ਕਰਦੇ ਆ। ਇਸੇ ਪ੍ਰਕਾਰ ਚੇਤ ਸੁਦੀ ਇੱਕ ਤੋਂ ਲੈ ਕੇ ਨੌ ਸੁਦੀ ਤੱਕ ਨੌਵਾਂ ਰਾਤਾਂ ਵਿੱਚ ਸੋ ਇਹ ਨੌ ਦੇਵੀਆਂ ਦੀ ਪੂਜਾ ਕਰਦੇ ਆ। ਵੱਖ ਵੱਖ ਉਹਨਾਂ ਦੇਵੀਆਂ ਦੇ ਜੋ ਨਾਮ ਹਨ, ਇੱਕ ਦਾ ਨਾਮ ਸੋ ਸੁਭਦਰਾ ਕਿਹਾ ਜਾਂਦਾ ਹੈ, ਇਸੇ ਪ੍ਰਕਾਰ ਸੰਭਵੀ ਔਰ ਚੰਡਿਕਾ ਤੇ ਸੋ ਕੁਮਾਰਿਕਾ ਔਰ ਕਾਲੀ ਤੇ ਇਸ ਤਰ੍ਹਾਂ ਦੇ ਜੋ ਇਹਨਾਂ ਦੇ ਨਾਮ ਹਨ, ਸੋ ਇਸੇ ਤਰ੍ਹਾਂ ਤ੍ਰੈਮੂਰਤੀ ਦੁਰਗਾ ਤੇ ਰੋਹਿਣੀ, ਸੋ ਇਹ ਜਿਹੜੀਆਂ ਦੇਵੀਆਂ ਦੀ ਪੂਜਾ ਇਹ ਨਵਾਂ ਰਾਤਾਂ ਵਿੱਚ ਲੋਕ ਕਰਦੇ ਜੇ, ਸੋ ਆਪਣੀ ਤਰਫੋਂ ਫਿਰ ਖਿਆਲ ਕਰਕੇ ਕਿ ਨੌ ਕੁਮਾਰੀਆਂ ਕੁਆਰੀਆਂ ਜੋ ਲੜਕੀਆਂ ਨੌਵਾਂ ਦੇਵੀਆਂ ਦੇ ਥਾਂ 'ਤੇ ਉਹਨਾਂ ਨੂੰ ਅੰਨ ਧਨ ਆਦਿਕ ਦੇ ਕੇ ਆਪਣੀ ਤਰਫੋਂ ਦੇਵੀ ਦੀ ਪੂਜਾ ਕਰਦੇ। ਐਸੇ ਜੋ ਨਵਰਾਤਿਆਂ ਦੇ ਦਿਨ ਆਏ, ਇਹਨਾਂ ਦਿਨਾਂ ਦੇ ਵਿੱਚ ਲੋਕ ਸ਼ਰਾਧ ਆਦਿਕ ਵੀ ਕਰਦੇ ਹਿੰਦੂ ਲੋਕ।
ਚੰਡੀ ਜਗਤ ਮਨਾਏ,
ਜਗਤ ਦੇ ਲੋਕਾਂ ਨੇ ਚੰਡੀ ਆਦਿਕ ਦੇਵੀਆਂ ਨੂੰ ਮਨਾਇਆ ਪੂਜਿਆ।
ਲਲਿਤ ਪਦ ਛੰਦ ਹੁਕਮ ਕੀਨ ਸ੍ਰੀ ਸਤਿਗੁਰ ਪੂਰੇ।
ਤੇ ਹਿੰਦੂ ਲੋਕ ਇਹਨਾਂ ਦਿਨਾਂ ਵਿੱਚ ਦੇਵੀ ਦੀ ਪੂਜਾ ਕਰਦੇ, ਪਰ ਪੂਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਹੁਕਮ ਕੀਤਾ,
ਸ਼ਸਤਰ ਨਿਕਾਸੋ ਸਾਰੇ,
ਤੇ ਭਾਈ ਸਿੱਖਾਂ ਵਾਸਤੇ ਖਾਲਸੇ ਵਾਸਤੇ ਪੂਜਾ ਜੋ ਕਰਨੀ ਹੈ ਇਹ ਜਾਣੋ ਕਿ ਸ੍ਰੀ ਸਾਹਿਬ ਹੀ ਦੇਵੀ ਹੈ, ਭਗਵਤੀ ਸ੍ਰੀ ਸਾਹਿਬ ਹੈ, ਕਿਰਪਾਨ ਹੈ, ਤੇਗ ਹੈ, ਤੇਗ ਦੀ ਸ਼ਸਤਰਾਂ ਦੀ ਪੂਜਾ ਖਾਲਸੇ ਨੇ ਕਰਨੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਆਖਿਆ ਕਿ ਜਿੰਨੇ ਵੀ ਸਭ ਸ਼ਸਤਰ ਹਨ ਰੱਖੇ ਹੋਏ ਸੰਭਾਲ ਕਰਕੇ ਇਹਨਾਂ ਨੂੰ ਕੱਢ ਕੇ ਤਿਨਾਂ ਦੀ ਸੇਵਾ ਸੰਭਾਲ ਸਾਫ਼ ਕਰਨ ਦੀ ਕਰਨੀ ਹੈ। ਪਹਿਲਾਂ
ਮੈਲ ਨਿਵਿਰਤਹਿ ਮਾਰਵਾੜੀਏ,
ਤੇ ਮਾਰਵਾੜੀਏ ਜੋ ਹਨ ਜਿਹੜੇ ਕਿ ਸਿਕਲੀਗਰ ਆਦਿਕ ਸ਼ਸਤਰ ਤਿਆਰ ਕਰਨ ਵਾਲੇ, ਤੇ ਉਹਨਾਂ ਨੂੰ ਸ਼ਸਤਰ ਸੌਂਪੇ ਜਾਣ, ਕਿਉਂਕਿ ਭਲੇ ਤਰੀਕੇ ਨਾਲ ਉਹਨਾਂ ਨੂੰ ਸ਼ਸਤਰਾਂ ਦੀ ਸਫਾਈ ਕਰਨੀ, ਸਾਂਭ ਸੰਭਾਲ, ਉਹ ਆਪ ਸ਼ਸਤਰ ਤਿਆਰ ਕਰਦੇ ਆ, ਤੇ ਸੋ ਸਾਫ਼ ਕਰਕੇ ਉਹ ਰੱਖ ਸਕਦੇ ਹਨ, ਤੇ ਉਹਨਾਂ ਦੀ ਡਿਊਟੀ ਲਗਾਈ ਜਾਵੇ ਉਹ ਸ਼ਸਤਰ ਸਾਫ਼ ਕਰਕੇ ਤਿਆਰ ਕਰਨਾ।
ਪੂਜਹਿ ਬਹੁਰ ਸੁਧਾਰੇ,
ਤੇ ਮੈਲ ਆਦਿਕ ਦੂਰ ਕਰਨ, ਫਿਰ ਸਵਾਰ ਕੇ ਸ਼ਸਤਰ ਸਜਾਏ ਜਾਣਗੇ ਉੱਚੇ ਅਸਥਾਨ ਤੇ, ਉੱਚਿਆਂ ਪਲੰਘਿਆਂ ਉੱਪਰ ਸੁੰਦਰ ਵਿਛਾਉਣਿਆਂ ਦੇ ਉੱਤਰ ਉੱਤੇ ਸੁਭਾਇਮਾਨ ਕਰਕੇ ਤਾਂ ਫਿਰ ਸ਼ਸਤਰਾਂ ਦੀ ਪੂਜਾ ਕੀਤੀ ਜਾਵੇਗੀ।
ਖਾਸ ਖਜ਼ਾਨੇ ਲਗੇ ਨਿਕਾਸਨ,
ਤੇ ਇਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਖਾਲਸੇ ਨੂੰ ਹੁਕਮ ਕੀਤਾ ਹੈ ਤਾਂ ਫਿਰ ਸਤਿਗੁਰਾਂ ਦੇ ਆਪਣੇ ਤੋਸ਼ੇ ਖਾਨੇ ਵਿੱਚੋਂ, ਖਜ਼ਾਨੇ ਵਿੱਚੋਂ ਬਹੁਤ ਕੀਮਤੀ ਵਧੀਆ ਵਧੀਆ ਜੋ ਸ਼ਸਤਰ ਹਨ ਉਹ ਕੱਢਣ ਲੱਗ ਪਏ ਹਨ ਸੇਵਕ।
ਜਾਤੀ ਖੜਗਨ ਨਾਨਾ,
ਤੇ ਅਨੇਕ ਜਾਤੀਆਂ ਦੇ ਜੋ ਖੜਗ ਤੇਗੇ ਹਨ,
ਤੇਗੇ ਆਯੁਤ ਖੜਗ ਦੁਧਾਰੇ,
ਤੇ ਚੌੜੇ ਤੇਗੇ ਹਨ ਦੁਧਾਰੇ, ਸੋ ਤੇਗੇ ਹਨ ਸ਼ਸਤਰ ਹਨ ਐਸੇ।
ਤੋਮਰ ਸੈਫ ਕਿਰਪਾਨਾ,
ਤੇ ਬਰਛੇ ਹਨ ਸੋਹਣੇ, ਤੇ ਸੈਫਾਂ ਹਨ ਤੇ ਕਿਰਪਾਨਾ ਹਨ।
ਦੁਬਿਦ ਸਰੋਹੀ ਨੀਮ ਸੀ ਖੱਚੇ, ਦੁਬਿਦ ਸਰੋਹੀ,
ਦੁਬਿਦ ਸਰੋਹੀ
ਨੀਮ ਸੀਖ ਚੇ,
ਦੁਬੇਦ ਸਰੋਹੀ, ਦੋ ਤਰ੍ਹਾਂ ਦੀਆਂ ਜੋ ਸ਼ਸਤਰ ਹਨ, ਸਰੋਹੀ ਹੈ ਔਰ ਨੀਮ ਸੀਖ ਚੇ ਜੋ ਛੋਟੀ ਤਲਵਾਰ ਹੈ, ਸੀਖ ਚੇ ਸੀਖ ਵਾਂਗ ਜੋ ਸਿੱਧੀ ਹੈ, ਸਰੋਹੀ ਹੈ ਔਰ ਨੀਮ ਸੀਖ ਚੇ ਛੋਟੀ ਤਲਵਾਰ ਹੈ।
ਮਿਸਰੀ ਦੁਆ ਗੁਜਰਾਤੀ,
ਤੇ ਮਿਸਰ ਦੀਆਂ ਬਣੀਆਂ ਹੋਈਆਂ ਨੇ ਔਰ ਗੁਜਰਾਤ ਸ਼ਹਿਰ ਦੀਆਂ ਬਣੀਆਂ ਹੋਈਆਂ ਤੇਗਾਂ ਹਨ।
ਇਲਮਾਨੀ ਰੋ ਹਲੱਬੀ ਮਗਰਬ,
ਤੇ ਇਲਮਾਨੀ ਸੋ ਇਲਾਕੇ ਦੀਆਂ ਬਣੀਆਂ ਹੋਈਆਂ ਸ੍ਰੀ ਸਾਹਿਬਾਂ ਹਨ। ਇਸੇ ਪ੍ਰਕਾਰ ਜਾਣੋ ਕਿ ਜੋ ਜਮਾਨ ਦੀਆਂ ਬਣੀਆਂ ਹੋਈਆਂ ਇਲਮਾਨੀ, ਸੋ ਅਰਬੀ ਰੂਪ ਅਲ ਜਮਾਨੀ ਕਿਹਾ ਜਾਂਦਾ ਹੈ, ਜਮਨ ਦੇਸ਼ ਦੀ ਬਣੀ ਹੋਈ ਇਹ ਤਲਵਾਰ ਹੈ। ਜਮਨ ਦਾ ਇਲਾਕਾ ਜੋ ਹੈ ਸਾਧ ਸੰਗਤ, ਅਰਬ ਦੇ ਦੱਖਣ ਪੱਛੋਂ ਦਾ ਇਹ ਹਿੱਸਾ ਮੰਨਿਆ ਜਾਂਦਾ ਹੈ ਜਿਸ ਨੂੰ ਯਮਨ ਕਿਹਾ ਜਾਂਦਾ ਹੈ। ਐਸੇ ਦੇਸ਼ ਦੀ ਇਲਾਕੇ ਦੀ ਬਣੀ ਹੋਈ ਜੋ ਤਲਵਾਰ,
ਕਿਰਚ ਜੁਨੱਬੀ ਜਾਤੀ,
ਇਲਮਾਨੀ ਰੋ ਹਲੱਬੀ, ਹਲੱਬ ਸ਼ਹਿਰ ਦੀ ਬਣੀ ਹੋਈ ਔਰ ਮਗਰਬ ਦੀ ਪੱਛੋਂ ਦੇ ਇਲਾਕੇ ਫਾਰਸ ਦੀ ਬਣੀ ਹੋਈ ਸ੍ਰੀ ਸਾਹਿਬ।
ਕਿਰਚ ਜੁਨੱਬੀ ਜਾਤੀ,
ਤੇ ਕਿਰਚਾਂ ਹਨ ਜੁਨੱਬੀ ਜਾਤੀ ਦੀਆਂ। ਜੁਨੱਬੀ ਜਾਤ ਤਾਂ ਕਹੀ ਜਾਂਦੀ ਕਿ ਜਿਹੜੀ ਜੁਨੱਬ ਸ਼ਹਿਰ ਦੀ ਬਣੀ ਹੋਈ ਉਸਨੂੰ ਉਸੇ ਸ਼ਹਿਰ ਦੇ ਕਰਕੇ ਉਸ ਜਾਤ ਵਾਲੀ ਕਿਹਾ ਜਾਂਦਾ ਹੈ ਕਿ ਜੁਨੱਬੀ ਕਿਰਪਾਨ ਹੈ, ਇਹ ਹਲੱਬੀ ਹੈ, ਹਲੱਬ ਸ਼ਹਿਰ ਦੀ ਬਣੀ ਹੋਈ ਹੈ। ਇਸ ਪ੍ਰਕਾਰ ਦੀਆਂ ਜਾਤਾਂ ਵਾਲੇ ਜੋ ਸੁੰਦਰ ਸ਼ਸਤਰ ਹਨ ਤੇਗੇ ਹਨ।
ਜਮ ਧਰ ਲਾਗੂ ਵਿਸਾਲ ਪੌਲਾਦੀ,
ਤੇ ਛੋਟੀਆਂ ਵੱਡੀਆਂ ਜਮ ਧਰ ਕਟਾਰਾਂ ਹਨ, ਕਟਾਰਾਂ ਜੋ ਫਲਾਦ ਦੀਆਂ ਬਣੀਆਂ ਹੋਈਆਂ।
ਖੰਜਰ ਚੱਕਰ ਮਹਾਨਾ,
ਤੇ ਖੰਜਰ ਹਨ ਜੋ ਕਮਰ ਕੱਸੇ ਵਿੱਚ ਰੱਖਣ ਵਾਲੇ ਸ਼ਸਤਰ ਨੇ, ਤੇ ਬਹੁਤ ਸੁੰਦਰ ਤਿੱਖੇ ਚੱਕਰ ਵੀ ਹਨ।
ਬਿਛੂਏ ਬਾਂਕ ਛੁਰੇ ਬਹੁ ਵਿਧ ਕੇ,
ਤੇ ਟੇਢੇ ਬਿਛੂਏ ਹਨ ਔਰ ਤਰ੍ਹਾਂ ਤਰ੍ਹਾਂ ਦੇ ਛੁਰੇ ਵੀ ਹਨ ਰੱਖੇ ਹੋਏ।
ਪੇਸ਼ ਕਬਜ ਸ਼ੁਭ ਨਾਨਾ,
ਤੇ ਪੇਸ਼ ਕਬਜ ਹਨ ਹੱਥ ਵਿੱਚ ਪਕੜ ਕਰਕੇ ਨੇੜਿਓਂ ਹੀ, ਜਿਸ ਦੁਆਰਾ ਸਾਹਮਣੇ ਕਮਰ ਕੱਸੇ ਵਿੱਚ ਜਿਸ ਨੂੰ ਸਜਾਇਆ ਜਾ ਸਕੇ। ਵਾਰ ਨੇੜੇ ਆਉਣ ਤੇ ਦੁਸ਼ਮਣ ਉੱਪਰ ਜਿਸ ਪੇਸ਼ ਕਬਜ ਦੇ ਨਾਲ ਕੀਤਾ ਜਾਵੇ। ਐਸੇ ਜੋ ਸ੍ਰੇਸ਼ਟ ਹਨ ਤਰ੍ਹਾਂ ਤਰ੍ਹਾਂ ਦੇ
ਤੀਰ ਅਨਕ ਵਿਧ ਖਪਰੇ ਸੇਲੇ,
ਤੇ ਅਨੇਕ ਤਰ੍ਹਾਂ ਦੇ ਖਪਰੇ ਚੌੜੇ ਤੀਰ ਹਨ ਔਰ ਸੇਲੇ ਹਨ, ਨੇਜਿਆਂ ਦੀ ਨੋਕ ਜਿਹੇ ਜੋ ਤਿੱਖੇ ਤੀਰ ਵੀ ਹਨ।
ਗਨ ਬਦਾਮ ਚੇ ਤੁੱਕੇ,
ਗਨ ਬਦਾਮ ਚੇ, ਸੋ ਬਦਾਮ ਦੀ ਨੋਕ ਜਿਹੇ ਵੀ ਬਦਾਮ ਚੇ ਕਹੇ ਜਾਂਦੇ ਆ ਔਰ ਤੁੱਕੇ ਕਿੱਕਰ ਦੇ ਟੁੱਕਿਆਂ ਦੀ ਨੋਕ ਵਾਲੇ ਜੋ ਹਨ। ਸੋ ਐਸੇ ਵੀ ਤਿੱਖੇ ਜੋ ਧਾਰ ਵਾਲੇ ਬਣਾਏ ਹੋਏ ਫਲ ਹਨ ਤੀਰਾਂ ਦੇ।
ਸੇਲ ਨਰਾਂਚ ਸੋ ਨਾਵਕ ਤੀਖਨ,
ਤੇ ਇਸੇ ਪ੍ਰਕਾਰ ਸੇਲੇ ਹਨ ਸੁੰਦਰ, ਸੋ ਤਿੱਖੀ ਧਾਰ ਵਾਲੇ ਹਨ ਔਰ ਇਸੇ ਤਰ੍ਹਾਂ ਜੋ ਸਾਰੇ ਲੋਹੇ ਦੇ ਬਣੇ ਹੋਏ ਤੀਰ ਹਨ, ਪੰਜ ਖੰਭ ਜਿਸ ਦੇ ਹੁੰਦੇ ਆ ਔਰ ਸੋ ਜਿਹੜੇ ਕਿ ਇੱਕ ਛੋਟਾ ਤੀਰ ਹੁੰਦਾ ਹੈ ਜਿਸ ਦੀ ਮੁਖੀ ਦੰਦੇਦਾਰ ਹੁੰਦੀ ਹੈ ਨਾਵਕ, ਉਸਨੂੰ ਕਿਹਾ ਜਾਂਦਾ ਹੈ। ਨਾਵਕ ਨਾਮ ਥੋਥੀ ਨਲੀ ਦਾ ਵੀ ਹੈ। ਸੋ ਇਸ ਪ੍ਰਕਾਰ ਨਾਵਕ ਨਾਮ ਦੇ ਛੋਟੇ ਤੀਰ ਹਨ ਜਿਹੜੇ, ਸੋ ਐਸੇ ਤੀਰ ਵੀ ਰੱਖੇ ਹੋਏ ਹਨ ਤੋਸ਼ੇ ਖਾਨੇ ਚੋਂ ਕੱਢ ਕੇ।
ਕਰਦਾ ਹੈ ਤਨ ਰਿਪ ਢੁਕੇ,
ਤੇ ਵੈਰੀ ਜਦੋਂ ਜੰਗ ਕਰਨ ਵਾਸਤੇ ਜੰਗ ਦੇ ਮੈਦਾਨ ਵਿੱਚ ਢੁਕੇ ਤਾਂ ਉਸ ਦਾ ਪ੍ਰਹਾਰ ਕੀਤਾ ਜਾਂਦਾ ਐਸੇ ਤਿੱਖੇ ਤੀਰਾਂ ਦੇ ਨਾਲ।
ਤੁਪਕ ਤਮਾਂਚੇ ਗਨ ਬਿਲਾਏ ਤੀ,
ਤੇ ਕਰਦਾ ਹੈ ਤਨ ਰਿਪ ਢੁਕੇ, ਵੈਰੀ ਦੇ ਨੇੜੇ ਢੁਕਣ ਤੇ ਉਸ ਦੇ ਉੱਪਰ ਵਾਰ ਕੀਤਾ ਜਾਂਦਾ ਐਸੇ ਸ਼ਸਤਰਾਂ ਦੇ ਨਾਲ। ਤੁਪਕ ਤਮਾਂਚੇ ਗਨ ਬਿਲਾਏ ਤੀ, ਜੋ ਤੁਪਕ ਬੰਦੂਕਾਂ ਵੀ ਹਨ, ਤਮਾਚੇ ਪਿਸਤੌਲ ਵੀ ਹਨ, ਵਿਲਾਇਤ ਹੋਰ ਦੇਸ਼ਾਂ ਦੇ ਬਣੇ ਹੋਏ।
ਸਾਂਗੈ ਸਖਤ ਨਿਕਾਸੇ,
ਤੇ ਸਾਰੀਆਂ ਪੂਰੀਆਂ ਲੋਹੇ ਦੀਆਂ ਬਣੀਆਂ ਹੋਈਆਂ ਸਾਂਗਾਂ ਵੀ ਹਨ ਔਰ ਸ਼ਕਤੀਆਂ, ਜਿਨ੍ਹਾਂ ਦਾ ਫਲ ਅੱਗੇ ਲੋਹੇ ਦਾ ਹੈ ਪਿੱਛੇ ਦਸਤਾ ਲੱਕੜ ਦਾ ਹੈ। ਐਸੀਆਂ ਬਰਛੀਆਂ ਹਨ, ਕੱਢੀਆਂ ਹਨ ਤੋਸ਼ੇ ਖਾਨੇ ਵਿੱਚੋਂ ਬਾਹਰ ਸੰਭਾਲ ਕਰਨ ਵਾਸਤੇ।
ਬ੍ਰਿੰਦ ਸ਼ਸਤਰ ਸਤਿਗੁਰੂ ਖਜ਼ਾਨੇ,
ਤੇ ਸਤਿਗੁਰਾਂ ਦੇ ਖਜ਼ਾਨੇ ਵਿੱਚੋਂ ਬਹੁਤ ਸਾਰੇ ਸ਼ਸਤਰ ਕੱਢੇ ਗਏ ਹਨ ਸੇਵਾ ਸੰਭਾਲ ਲਈ।
ਕਹੇ ਲਓ ਕਵੀ ਪ੍ਰਕਾਸ਼ੇ,
ਕਹਿ ਲਓ ਕਵੀ ਪ੍ਰਕਾਸ਼ੇ, ਕਵੀ ਜੀ ਕਹਿੰਦੇ ਹਨ ਕਿ ਉਹਨਾਂ ਸ਼ਸਤਰਾਂ ਦੀ ਗਿਣਤੀ, ਉਹਨਾਂ ਦੇ ਨਾਮ ਸਾਧ ਸੰਗਤ ਤੁਹਾਨੂੰ ਦੱਸਿਆ, ਕਿੱਥੋਂ ਤੱਕ ਉਹਨਾਂ ਦਾ ਵਰਣਨ ਕਰਕੇ ਸੁਣਾਵਾ, ਬਹੁਤਾ ਵਿਸਥਾਰ ਹੋ ਜਾਵੇਗਾ ਜੇਕਰ ਸਭ ਸ਼ਸਤਰਾਂ ਅਸਤਰਾਂ ਦੇ ਨਾਮ ਕਹੇ।
ਮਾਰਵਾੜੀਏ ਮਾਂਜਨ ਲਾਗੇ,
ਤੇ ਮਾਰਵਾੜੀਏ ਜੋ ਕਾਰੀਗਰ ਸਿਕਲੀਗਰ ਨੇ, ਇਹਨਾਂ ਨੂੰ ਸ਼ਸਤਰ ਸੌਂਪ ਦਿੱਤੇ ਆ ਸਾਫ਼ ਮਾਂਜਣ ਵਾਸਤੇ, ਸਾਫ਼ ਕਰਨ ਲਈ, ਤੇ ਉਹ ਮਾਰਵਾੜੀਏ ਸਿਕਲੀਗਰ ਸ਼ਸਤਰਾਂ ਨੂੰ ਮਾਂਜਣ ਲੱਗ ਪਏ।
ਚਰਨ ਦਾਬ ਕਰ ਫੇਰੇ,
ਚਰਨ ਦਾਬ ਕਰ ਫੇਰੇ, ਚਰਨਾਂ ਦੇ ਨਾਲ ਪੈਰਾਂ ਨਾਲ ਇੱਕ ਪਾਸਿਓਂ ਸ਼ਸਤਰ ਨੂੰ ਦੱਬ ਲੈਂਦੇ ਆ ਤੇ ਫਿਰ ਆਪਣੇ ਹੱਥ ਫੇਰ ਕੇ ਸਾਫ਼ ਕਰਦੇ ਹਨ।
ਇਤਨੇ ਮਹੇ ਪ੍ਰਭ ਬਾਹਰ ਨਿਕਸੇ,
ਤਾਂ ਇਵੇਂ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਆ ਮਾਰਵਾੜੀਆਂ ਨੇ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਇਹਨੇ ਨੂੰ ਬਾਹਰ ਆਏ ਹਨ ਵੇਖਣ ਵਾਸਤੇ ਕਿ ਕਿੱਥੇ ਸ਼ਸਤਰਾਂ ਦੀ ਸੇਵਾ ਕਿਵੇਂ ਇਹ ਕਰ ਰਹੇ ਹਨ। ਵੇਖਦੇ ਨੇ ਸਤਿਗੁਰੂ ਜੀ ਆਣ ਕੇ।
ਸਭ ਆਯੁਧ ਦਿਸ ਹੇਰੇ,
ਤੇ ਸਭ ਸ਼ਸਤਰਾਂ ਵੱਲ ਮਹਾਰਾਜ ਸੱਚੇ ਪਾਤਸ਼ਾਹ ਦੇਖਦੇ ਹਨ।
ਕਹਿਓ ਬੇਅਦਬੀ ਸ਼ਸਤਰਨ ਕੇਰੀ,
ਸਤਿਗੁਰੂ ਜੀ ਨੇ ਬਚਨ ਆਖਿਆ ਆ ਕਿ ਭਾਈ ਆਹ ਤਾਂ ਤੁਸੀਂ ਸ਼ਸਤਰਾਂ ਦੀ ਬੇਅਦਬੀ ਕਰੀ ਜਾਂਦੇ ਹੋ।
ਤੈਂ ਕਿਉਂ ਚਰਨ ਲਗਾਇਓ,
ਤੇ ਜਿਸ ਮਾਰਵਾੜੀਏ ਨੇ ਆਪਣਾ ਪੈਰ ਇੱਕ ਪਾਸੇ ਸ਼ਸਤਰ ਦੇ ਉੱਪਰ ਰੱਖ ਕੇ ਸ਼ਸਤਰ ਨੂੰ ਸਵਾਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਨੂੰ ਮਹਾਰਾਜ ਨੇ ਕਿਹਾ ਕਿ ਭਾਈ ਸ਼ਸਤਰ ਨੂੰ ਪੈਰ ਕਿਉਂ ਲਗਾਇਆ ਤੂੰ।
ਅਤਿ ਪ੍ਰਿਯ ਖੜਗ ਅਕਾਲ ਪੁਰਖ ਕੋ।
ਤੇ ਬਹੁਤਾ ਪਿਆਰਾ ਖੜਗ ਹੈ ਸ੍ਰੀ ਸਾਹਿਬ ਹੈ, ਅਕਾਲ ਪੁਰਖ ਪਰਮੇਸ਼ਰ ਦਾ ਹੈ ਧੁਜ ਨਿਸ਼ਾਨ।
ਨਿਜ ਧੁਜ ਵਿਖੈ ਸੁਹਾਇਓ।
ਤੇ ਜਾਣੋ ਕਿ ਇਹ ਪਰਮੇਸ਼ਰ ਦੇ ਨਿਸ਼ਾਨ ਵਿੱਚ ਇਹ ਖੜਗ ਸੋਭਨੀਕ ਹੈ, ਸੋਭਦਾ ਹੈ।
ਆਦਿ ਸ਼ਕਤ ਸ੍ਰੀ ਚੰਡੀ ਰੂਪ ਇਹ।
ਤੇ ਆਦਿ ਸ਼ਕਤੀ ਹੀ ਜਾਣੋ ਖਾਲਸੇ ਵਾਸਤੇ ਹੈ ਇਹ। ਇਹ ਚੰਡੀ ਰੂਪ ਹੈ ਜੋ ਇਹ ਤਿੱਖੀ ਤੇਗ ਹੈ।
ਪੂਜਨ ਯੋਗ ਸਦੀਵਾ।
ਤੇ ਸਦਾ ਵਾਸਤੇ ਸਮਝ ਲਓ ਕਿ ਇਹ ਸ਼ਸਤਰ ਪੂਜਣ ਲਾਇਕ ਹਨ।
ਸਰਬ ਸੁਰਾਸੁਰ ਨਰ ਕਿਆ ਬਪਰੋ।
ਤੇ ਸਾਰੇ ਜਿੰਨੇ ਵੀ ਦੇਵਤੇ ਨੇ, ਅਸੁਰ ਦੈਂਤ ਆਦਿਕ ਵੀ ਹਨ, ਔਰ ਮਨੁੱਖ ਵਿਚਾਰੇ ਤਾਂ ਕੀ ਹਨ ਜਿਹੜੇ ਕਿ ਸ਼ਸਤਰਾਂ ਦੀ ਪੂਜਾ ਨਾ ਕਰਨ, ਜਦੋਂ ਕਿ ਇਹਨਾਂ ਦਾ ਸਤਿਕਾਰ ਦੇਵਤਿਆਂ ਨੂੰ ਵੀ ਰਾਕਸ਼ਾਂ ਨੂੰ ਵੀ ਰੱਖਣਾ ਪੈਂਦਾ ਹੈ।
ਜਿਸ ਕੇ ਬਸ ਮਹਿ ਥੀਵਾ।
ਤੇ ਜਿਨ੍ਹਾਂ ਦੇ ਬਸ ਵਿੱਚ ਹਨ, ਸੋ ਜਿਨ੍ਹਾਂ ਦਾ ਰਾਜ ਭਾਗ ਹੈ ਨਾ, ਦੇਵਤਿਆਂ ਦਾ ਵੀ ਹੈ, ਦੈਂਤਾਂ ਦਾ ਵੀ ਹੈ, ਜਿਨ੍ਹਾਂ ਸ਼ਸਤਰਾਂ ਦੇ ਵਸ ਵਿੱਚ ਹੀ ਹੈ।
ਸਾਦਰ ਸੇਵ ਮਾਂਜ ਮੇ ਕਰੀਏ।
ਤੇ ਇਸ ਪ੍ਰਕਾਰ
ਸਾਦਰ ਸੇਵ ਮਾਂਜ ਮੇ ਕਰੀਏ।
ਇਹ ਸਤਿਕਾਰ ਨਾਲ ਸੇਵਾ ਕਰਨੀ ਚਾਹੀਦੀ ਹੈ ਇਹਨਾਂ ਸ਼ਸਤਰਾਂ ਦੀ। ਆਦਰ ਦੇ ਸਹਿਤ ਇਹਨਾਂ ਸ਼ਸਤਰਾਂ ਨੂੰ ਮਾਂਜਣ ਦੀ ਸੇਵਾ ਕਰੋ।
ਇਹ ਕਹੇ ਅਗਰ ਸਿਧਾਏ।
ਤੇ ਇਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਹਿ ਦਿੱਤਾ, ਦੇਖ ਕੇ ਵੇਖ ਕੇ ਬਚਨ ਕਰਕੇ ਸਤਿਗੁਰੂ ਜੀ ਉੱਥੋਂ ਅੱਗੇ ਚਲੇ ਗਏ ਹਨ।
ਬੈਠੇ ਬਹੁਰ ਖਾਲਸਾ ਆਇਓ।
ਤੇ ਫਿਰ ਸਤਿਗੁਰੂ ਮਹਾਰਾਜ ਜੀ ਸਿੰਘਾਸਨ ਉੱਪਰ ਬੈਠੇ ਹੈ, ਖਾਲਸਾ ਸਤਿਗੁਰੂ ਜੀ ਦੇ ਪਾਸ ਪਹੁੰਚਿਆ ਹੈ।
ਸ੍ਰੀ ਮੁਖ ਦਰਸ਼ਨ ਪਾਏ।
ਸਤਿਗੁਰੂ ਜੀ ਦੇ ਸ੍ਰੇਸ਼ਟ ਮੁਖਾਰਬਿੰਦ ਦੇ ਆਣ ਕੇ ਖਾਲਸੇ ਨੇ ਦਰਸ਼ਨ ਕੀਤੇ ਹਨ।
ਕੇਤਕ ਚਿਰ ਮਹੇ ਇੱਕ ਸਿੱਖ ਬੋਲਿਓ।
ਕਿੰਨੇ ਕੁ ਚਿਰ ਬਾਅਦ ਇੱਕ ਸਿੱਖ ਕਹਿਣ ਲੱਗਾ ਸਤਿਗੁਰੂ ਜੀ ਨੂੰ,
ਮਾਰਵਾੜੀਆ ਜੋਈ।
ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਹੜਾ ਮਾਰਵਾੜੀਆ ਸੇਵਕ ਹੈ ਨਾ ਸਿਕਲੀਗਰ,
ਪੁੰਜ ਖੜਗ ਸਿਰ ਪਰ ਧਰ ਬੈਠੇ ਹੋ।
ਤੇ ਬਹੁਤ ਸਾਰੀਆਂ ਸ੍ਰੀ ਸਾਹਿਬਾਂ ਨੂੰ, ਸ਼ਸਤਰਾਂ ਨੂੰ ਆਪਣੇ ਸਿਰ ਉੱਪਰ ਰੱਖ ਕੇ ਉਹ ਬੈਠਾ ਹੋਇਆ ਹੈ।
ਕਾਰ ਨਾ ਕਰਤਾ ਸੋਈ।
ਸਤਿਗੁਰੂ ਜੀ ਸ਼ਸਤਰਾਂ ਦੀ ਸੇਵਾ ਦੀ ਕਾਰ ਹੀ ਨਹੀਂ ਉਹ ਕਰਦਾ, ਹੁਣ ਉਹ ਤਾਂ ਸਫਾਈ ਸ਼ਸਤਰਾਂ ਦੀ ਕਰਨੀ ਛੱਡ ਗਿਆ ਹੈ।
ਸੁਣ ਬਿਕਸੇ ਪ੍ਰਭ ਗਏ ਬਿਲੋਕਨ।
ਤੇ ਇਹ ਸੁਣ ਕੇ ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ, ਖੁਸ਼ ਹੋ ਕੇ ਮਹਾਰਾਜ ਜੀ ਉੱਥੇ ਉਸ ਮਾਰਵਾੜੀਏ ਨੂੰ ਵੇਖਣ ਗਏ ਹਨ।
ਦੇਖਿਓ ਤਿਸੀ ਪ੍ਰਕਾਰਾ।
ਤੇ ਸਤਿਗੁਰੂ ਜੀ ਨੇ ਵੇਖਿਆ ਹੈ ਕਿ ਜਿਵੇਂ ਸਿੱਖ ਨੇ ਦੱਸਿਆ ਸੀ ਕਿ ਆਪਣੇ ਸਿਰ ਉੱਪਰ ਸ਼ਸਤਰ ਰੱਖ ਕੇ ਬੈਠਾ ਹੋਇਆ, ਉਸੇ ਤਰ੍ਹਾਂ ਹੀ ਸੋ ਦਿਸਿਆ ਹੈ ਸਤਿਗੁਰਾਂ ਨੂੰ।
ਇਹ ਕਿਆ ਕਰਿਓ ਨਾ ਸੇਵਾ ਠਾਨਤ।
ਸਤਿਗੁਰੂ ਜੀ ਕਹਿੰਦੇ ਨੇ ਕਿ ਭਾਈ ਇਹ ਤੂੰ ਕੀ ਕੀਤਾ ਹੈ, ਸ਼ਸਤਰ ਆਪਣੇ ਸਿਰ ਉੱਪਰ ਰੱਖ ਕੇ ਬੈਠਾ ਹੋਇਆ ਹੈ, ਤੇ ਇਹਨਾਂ ਦੀ ਸੇਵਾ ਕਿਉਂ ਨਹੀਂ ਕਰਦਾ ਹੈ।
ਬੈਠੇ ਸਮਾਂ ਗੁਜ਼ਾਰਾ।
ਤੇ ਇੱਥੇ ਬੈਠਾ ਹੋਇਆ ਸ਼ਸਤਰ ਆਪਣੇ ਸਿਰ ਉੱਪਰ ਰੱਖ ਕੇ ਸਮਾਂ ਬਿਤਾਈ ਜਾਂਦਾ ਹੈ।
ਮਹਾਰਾਜ ਰਾਵਰ ਕੀ ਆਯੁਸ।
ਤੇ ਉਹ ਮਾਰਵਾੜੀਆ ਜੋ ਸਿਕਲੀਗਰ ਸਤਿਗੁਰੂ ਜੀ ਨੂੰ ਆਖਦਾ ਹੈ, ਮਹਾਰਾਜ ਆਪ ਜੀ ਦੀ ਆਗਿਆ ਜੋ ਹੋਈ ਹੈ,
ਅਦਬ ਕਰਨ ਇਮ ਹੋਵੇ।
ਸਤਿਗੁਰੂ ਜੀ ਤੁਸਾਂ ਪਹਿਲਾਂ ਇੱਥੋਂ ਲੰਘਦਿਆਂ ਹੋਏ ਬਚਨ ਆਖਿਆ ਕਿ ਸਤਿਕਾਰ ਕਰਨਾ ਚਾਹੀਦਾ, ਪੈਰ ਕਿਉਂ ਲੰਘਦਾ ਹੈ ਸ਼ਸਤਰ ਨੂੰ ਸੇਵਾ ਕਰਦਿਆਂ ਹੋਇਆਂ। ਤਾਂ ਮਹਾਰਾਜ ਮੈਂ ਆਪ ਜੀ ਦਾ ਬਚਨ ਮੰਨ ਲਿਆ ਆ ਕਿ ਸੇਵਾ ਤਾਂ ਸਤਿਕਾਰ ਤਾਂ ਪੂਰਾ ਇਵੇਂ ਹੀ ਹੋਵੇਗਾ ਜੇਕਰ ਸਿਰ ਉੱਪਰ ਹੀ ਰੱਖ ਛੱਡੀਏ ਤਾਂ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਸਤਿਕਾਰ ਕਰਨ ਦਾ ਮੈਂ ਖਿਆਲ ਕੀਤਾ ਹੈ ਤਾਂ ਆਪਣੇ ਸਿਰ ਉੱਪਰ ਸ਼ਸਤਰ ਰੱਖ ਕੇ ਬੈਠਾ ਹਾਂ।
ਸੇਵਾ ਮਾਂਜਣ ਕੀ ਹੋਏ ਤੈਸੇ।
ਸਤਿਗੁਰੂ ਜੀ ਜੋ ਸ਼ਸਤਰਾਂ ਨੂੰ ਮਾਂਜਣ ਦੀ ਸੇਵਾ ਆ, ਇਹ ਤਾਂ ਜਿਵੇਂ ਮੈਂ ਪਹਿਲਾਂ ਕਰਦਾ ਸੀ ਤਿਵੇਂ ਹੀ ਹੋ ਸਕਦੀ ਹੈ।
ਜਥਾ ਪ੍ਰਥਮ ਮਲ ਖੋਵੈ।
ਤੇ ਜਿਵੇਂ ਪਹਿਲਾਂ ਮੈਂ ਸ਼ਸਤਰਾਂ ਦੀ ਸੇਵਾ ਕਰਦਿਆਂ ਹੋਇਆ ਮੈਲ ਨਿਵਿਰਤ ਕਰਦਾ ਸੀ, ਉਸੇ ਤਰ੍ਹਾਂ ਹੀ ਕਰ ਸਕਦਾ ਹਾਂ।
ਬਿਗਸ ਪ੍ਰਭੂ ਕਹੇ ਤੁਮ ਕਉ ਬਖਸ਼ਿਓ।
ਸਤਿਗੁਰੂ ਜੀ ਸੁਣ ਕੇ ਮੁਸਕਰਾਏ ਆ, ਬਚਨ ਆਖਿਆ ਕਿ ਭਾਈ ਤੁਹਾਨੂੰ ਬਖਸ਼ ਦਿੰਦੇ ਹਾਂ ਅਸੀਂ।
ਸ਼ਸਤਰਨ ਕੇ ਨਿਤ ਦਾਸਾ।
ਕਿਉਂਕਿ ਜੇਕਰ ਨਿਤ ਹੀ ਤੁਸੀਂ ਦਾਸ ਸੇਵਕ ਬਣ ਕੇ ਸ਼ਸਤਰਾਂ ਦੀ ਸੇਵਾ ਸੰਭਾਲ ਕਰਦੇ ਹੋ, ਤੁਹਾਨੂੰ ਅਸੀਂ ਬਖਸ਼ਿਆ, ਕਿਉਂਕਿ ਜੇਕਰ ਤੁਹਾਨੂੰ ਸ਼ਸਤਰ ਤਿਆਰ ਕਰਨੇ ਪੈਂਦੇ ਹਨ ਸ਼ਸਤਰ ਠੀਕ ਕਰਨੇ ਪੈਂਦੇ ਹਨ ਤੇ ਤੁਹਾਥੋਂ ਜੇਕਰ ਉਵੇਂ ਸਤਿਕਾਰ ਰੱਖਦਿਆਂ ਹੋਇਆਂ ਹਰ ਵੇਲੇ ਬਹੁਤੇ ਸ਼ਸਤਰ ਤਿਆਰ ਕਰਦਿਆਂ ਹੋਇਆਂ ਜੋ ਨਹੀਂ ਸੇਵਾ ਹੋ ਸਕਦੀ ਤਾਂ ਤੁਹਾਨੂੰ ਅਸੀਂ ਬਖਸ਼ਿਆ ਜਾਣੋ।
ਕਰਹੁ ਪ੍ਰੇਮ ਤੇ ਸੇਵਾ ਆਯੁਧ,
ਪਰ ਸੇਵਾ ਭਾਵਨਾ ਦੇ ਨਾਲ ਹੀ ਫਿਰ ਵੀ ਸ਼ਸਤਰਾਂ ਦੀ ਸੰਭਾਲ ਕਰਨੀ ਹੈ। ਪ੍ਰੇਮ ਸਹਿਤ ਹੀ ਸ਼ਸਤਰ ਜਾਣ ਕੇ ਸੋ ਆਪਣੇ ਆਨ ਸ਼ਾਨ ਦੀ ਰੱਖਿਆ ਵਾਸਤੇ ਕੰਮ ਆਉਣ ਵਾਲੇ ਸ਼ਸਤਰ ਜਾਣ ਕੇ ਅਦਬ ਸਹਿਤ ਹੀ ਸੇਵਾ ਕਰਿਆ ਕਰਨੀ ਫਿਰ ਵੀ
ਤਾਓ ਸਭ ਸੁਖ ਹੋਏ ਪਾਸਾ।
ਜੇਕਰ ਅਦਬ ਨਾਲ ਸੇਵਾ ਕਰਿਆ ਕਰੋ ਕਿ ਇਹ ਸ਼ਸਤਰ ਹਨ ਜੰਗ ਦੇ ਮੈਦਾਨ ਵਿੱਚ ਫਤਿਹ ਪਵਾਉਣ ਵਾਲੇ, ਆਨ ਸ਼ਾਨ ਨੂੰ ਕਾਇਮ ਰਖਾਉਣ ਵਾਲੇ, ਰਾਜ ਭਾਗ ਦਾ ਸੁੱਖ ਪਤ ਇੱਜ਼ਤ ਨੂੰ ਕਾਇਮ ਇਹਨਾਂ ਦੁਆਰਾ ਰੱਖਿਆ ਜਾ ਸਕਦਾ ਹੈ। ਜ਼ੁਲਮ ਦਾ ਔਰ ਜ਼ੁਲਮ ਕਰਨ ਵਾਲੇ ਜ਼ਾਲਮ ਦਾ ਇਹਨਾਂ ਨਾਲ ਨਾਸ ਕੀਤਾ ਜਾਂਦਾ ਆ। ਇਸ ਪ੍ਰਕਾਰ ਦਾ ਸੋ ਖਿਆਲ ਕਰਦਿਆਂ ਹੋਇਆਂ ਇਹ ਭਾਵਨਾ ਕਰਦਿਆਂ ਹੋਏ ਪ੍ਰੇਮ ਨਾਲ ਸੇਵਾ ਕਰਨੀ, ਆਪਣੇ ਪਾਸ ਸ਼ਸਤਰ ਰੱਖਣੇ।
ਰਾਮ ਸਿੰਘ ਤੇ ਨਾ ਮੋਹ ਤੋ ਸੁਣ,
ਸੋ ਤਉ ਸਭ ਸੁਖ ਹੋਏ ਪਾਸਾ, ਤਾਂ ਸਾਰੇ ਸੁਖ ਤੁਹਾਨੂੰ ਪ੍ਰਾਪਤ ਹੋਣਗੇ।
ਰਾਮ ਸਿੰਘ ਤੇ ਨਾ ਮੋਹ ਤੋ ਸੁਣ,
ਤੇ ਜਿਸ ਨਾਲ ਬਚਨ ਹੋਏ ਹੈ ਸਤਿਗੁਰੂ ਜੀ ਦੇ, ਉਸਦਾ ਨਾਮ ਭਾਈ ਰਾਮ ਸਿੰਘ। ਸੋ ਇਸਨੇ ਜਦੋਂ ਸਤਿਗੁਰੂ ਜੀ ਤੋਂ ਬਚਨ ਇਹ ਸੁਣੇ ਹਨ,
ਗੁਰ ਕੋ ਬੰਧਨ ਠਾਨੀ,
ਤਾਂ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ।
ਮਾਂਜਨ ਕਰਨ ਲੱਗਿਓ ਸ਼ੁੱਧ ਸ਼ਸਤਰਨ,
ਤੇ ਫਿਰ ਸੋ ਸ਼ਸਤਰਾਂ ਨੂੰ ਮਾਂਜ ਕੇ ਸ਼ਸਤਰਾਂ ਨੂੰ ਸ਼ੁੱਧ ਸਾਫ ਨਿਰਮਲ ਕਰਨ ਲੱਗ ਪਿਆ ਹੈ ਰਾਮ ਸਿੰਘ।
ਪੁੰਨ ਸੁਖ ਲਹਿਓ ਮਹਾਨੀ,
ਤੇ ਜਿਵੇਂ ਸਤਿਗੁਰੂ ਜੀ ਨੇ ਕਿਹਾ ਸੀ ਕਿ ਪ੍ਰੇਮ ਨਾਲ ਅਦਬ ਰੱਖਦਿਆਂ ਹੋਇਆਂ ਸੇਵਾ ਭਾਵਨਾ ਦੇ ਸਹਿਤ ਸ਼ਸਤਰਾਂ ਦੀ ਕਰਨੀ ਹੈ, ਭਾਵੇਂ ਸ਼ਸਤਰਾਂ ਦੀ ਸੇਵਾ ਕਰਦਿਆਂ ਹੋਇਆਂ ਭਾਈ ਪੈਰ ਕਿਧਰੇ ਲੱਗ ਵੀ ਜਾਂਦਾ ਹੈ ਠੀਕ ਕਰਨ ਵਾਸਤੇ, ਪਰ ਮਨ ਵਿੱਚ ਪ੍ਰੇਮ ਰੱਖਣਾ ਹੈ, ਜਾਣ ਬੁੱਝ ਕੇ ਪੈਰ ਨਹੀਂ ਲਗਾਈ ਜਾਣੇ, ਅਦਬ ਰੱਖਣਾ ਹੈ ਤਾਂ ਸੁੱਖ ਪਾਵੇਂਗਾ। ਸੋ ਇਹ ਬਚਨ ਸਤਿਗੁਰੂ ਜੀ ਦੇ ਚੇਤੇ ਰੱਖ ਕੇ ਭਾਈ ਰਾਮ ਸਿੰਘ ਨੇ ਸੁੱਖ ਪ੍ਰਾਪਤ ਕੀਤਾ। ਐਵੇਂ ਹੀ ਬਚਨ ਮੰਨਦਿਆਂ ਹੋਇਆਂ
ਉੱਚੇ ਥਲ ਟਿਕਾਏ ਸਭ ਆਯੁਧ,
ਤੇ ਸ਼ਸਤਰਾਂ ਦੀ ਸੇਵਾ ਸੰਭਾਲ ਜਦੋਂ ਕੀਤੀ ਹੈ, ਸਭ ਸ਼ਸਤਰ ਉੱਚੇ ਅਸਥਾਨ ਉੱਪਰ ਟਿਕਾਏ। ਜਦੋਂ ਸਾਧ ਸੰਗਤ ਆਪਾਂ ਬੈਠਦੇ ਹਾਂ ਤਾਂ ਸ਼ਸਤਰ ਨੂੰ ਉੱਚਾ ਰੱਖਿਆ ਜਾਂਦਾ ਹੈ। ਕਈ ਆਪਣੇ ਸ਼ਸਤਰ ਦਾ ਬਹਿੰਦਿਆਂ ਹੋਇਆਂ ਖਿਆਲ ਨਹੀਂ ਰੱਖਦੇ, ਗਾਤਰਾ ਲੰਬਾ ਪਾਇਆ ਹੁੰਦਾ ਆ ਔਰ ਬੈਠਿਆ ਹੋਇਆ ਸ੍ਰੀ ਸਾਹਿਬ ਹੇਠਾਂ ਪਈ ਹੁੰਦੀ ਹੈ, ਉਹ ਤਾਂ ਹਾਂ ਖਿਆਲ ਰੱਖਦਿਆਂ ਹੋਇਆਂ ਸੋ ਆਪਣੇ ਪਾਸ ਅੱਗੇ ਰੱਖਣੀ ਚਾਹੀਦੀ ਹੈ ਉੱਚੀ। ਸੋ ਇਸੇ ਪ੍ਰਕਾਰ ਘਰ ਵਿੱਚ ਨੀਵੇਂ ਥਾਂ 'ਤੇ ਜੋ ਆਪਣੇ ਤੋਂ ਆਪਣੇ ਆਸਣਾਂ ਤੋਂ ਨੀਵੀਂ ਜਗ੍ਹਾ 'ਤੇ ਸ਼ਸਤਰ ਨਹੀਂ ਰੱਖਣੇ ਚਾਹੀਦੇ, ਨਾ ਹੀ ਪੈਰਾਂ ਵੱਲ ਰੱਖਣੇ, ਆਪਣੇ ਤੋਂ ਉੱਚੇ ਅਸਥਾਨ 'ਤੇ ਸਿਰ ਵਾਲੇ ਪਾਸੇ ਵੱਲ ਜਿੱਧਰ ਪੈਰ ਨਾ ਹੁੰਦੇ ਹੋਣ ਇਵੇਂ ਰੱਖ ਕਰਕੇ ਸਤਿਕਾਰ ਕਰਨਾ, ਸੇਵਾ ਸੰਭਾਲ ਸ਼ਸਤਰਾਂ ਦੀ ਕਰਨੀ ਹੈ। ਸੋ ਜਿਵੇਂ ਸਤਿਗੁਰੂ ਸਾਹਿਬ ਜੀ ਨੇ ਦੱਸਿਆ ਹੈ ਇਸੇ ਤਰ੍ਹਾਂ ਹੀ ਸ਼ਸਤਰਾਂ ਦੀ ਸੇਵਾ ਸੰਭਾਲ ਕਰਕੇ ਫਿਰ ਉੱਚੇ ਅਸਥਾਨ 'ਤੇ ਟਿਕਾਏ ਹਨ।
ਪੂਜਾ ਸੌਜ ਮੰਗਾਈ,
ਤੇ ਪੂਜਾ ਸ਼ਸਤਰਾਂ ਦੀ ਕਰਨ ਵਾਸਤੇ ਸੌਜ ਸਮੱਗਰੀ ਮੰਗਵਾਈ ਹੈ।
ਲੱਗੇ ਨਰਾਤੇ ਸਗਰੇ ਪੂਜਨ,
ਤੇ ਜਿਵੇਂ ਨਰਾਤਿਆਂ ਵਿੱਚ ਲੋਕ ਜਿਹੜੇ ਹਿੰਦੂ ਲੋਕ ਦੇਵੀਆਂ ਦੀ ਪੂਜਾ ਕਰਦੇ, ਪਰ ਇੱਧਰ ਖਾਲਸਾ ਸ਼ਸਤਰਾਂ ਦੀ ਪੂਜਾ ਕਰਦਾ।
ਚੰਡ ਕਾਲ ਕਾ ਮਾਈ,
ਤੇ ਇਸ ਨੂੰ ਹੀ ਕਾਲ ਕਾ ਮਾਈ ਦਾ ਰੂਪ ਜਾਣੋ ਕਿ ਚੰਡੀ ਰੂਪ ਦੁਰਗਾ ਰੂਪ ਭਗਵਤੀ ਨੂੰ ਸਮਝਦਾ ਖਾਲਸਾ।
ਚੰਡ ਚਰਿੱਤਰ ਪਾਠ ਨਿਤ ਹੋਵੇ,
ਤੇ ਯੁੱਧ ਦੇ ਪ੍ਰਸੰਗ ਸੂਰਬੀਰਤਾ ਵਾਸਤੇ ਸੋ ਚੰਡੀ ਚਰਿੱਤਰ ਆਦਿਕ ਦੇ ਜੋ ਲਿਖੇ ਹੋਏ ਹਨ, ਕਵੀ ਜੀ ਦੱਸਦੇ ਹੈ ਕਿ ਚੰਡੀ ਚਰਿੱਤਰ ਦਾ ਸੂਰਬੀਰਤਾ ਲਈ ਵੀਰ ਰਸ ਪੈਦਾ ਕਰਨ ਵਾਸਤੇ ਸੋ ਇਹਨਾਂ ਦਾ ਪਾਠ ਹੁੰਦਾ ਨਿਤ ਹੀ ਚੰਡੀ ਚਰਿੱਤਰ ਦਾ।
ਸਹਿਸਕ੍ਰਿਤ ਔਰ ਭਾਖਾ,
ਸੰਸਕ੍ਰਿਤੀ ਵਿੱਚ ਔਰ ਭਾਖਾ ਵਿੱਚ ਦੇਸ਼ ਭਾਸ਼ਾ ਵਿੱਚ ਕਹੇ ਹੋਏ ਬਚਨ ਜੋ ਲਿਖੇ ਹਨ ਚੰਡੀ ਚਰਿੱਤਰ ਦੇ ਪ੍ਰਸੰਗ।
ਧੂਪ ਦੀਪ ਚੰਦਨ ਕਉ ਚਰਚਤ,
ਪੜ੍ਹਦੇ ਹਨ ਔਰ ਵੀਰ ਰਸ ਪ੍ਰਗਟ ਕਰਦੇ ਹਨ ਸਿੰਘ। ਸੋ ਇਸੇ ਪ੍ਰਕਾਰ ਜਿਵੇਂ ਪੂਜਾ ਕਰਦੇ ਦੱਸਦੇ ਹੈ ਕਿ ਧੂਪ ਦਿਖਾਉਂਦੇ ਹਨ, ਸ਼ਸਤਰਾਂ ਦੇ ਪਾਸ ਦੀਪ ਦੀਵਾ ਘਿਓ ਦੇ ਦੀਵੇ ਜਗਾਉਂਦੇ ਹਨ, ਚੰਦਨ ਆਦਿਕ ਸੁਗੰਧੀਆਂ ਦਾ ਛਿੜਕਾ ਕਰਦੇ ਨੇ,
ਫੂਲ ਮਾਲ ਬਹੁ ਰਾਖਾ
ਤੇ ਫੁੱਲਾਂ ਦੀਆਂ ਮਾਲਾ ਰੱਖਦੇ ਹਨ,
ਚਮਰ ਫੇਰ ਕੇਤਕ ਚਿਰ ਸ੍ਰੀ ਪ੍ਰਭ
ਤੇ ਆਪ ਸ੍ਰੀ ਪ੍ਰਭੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਿੰਨੇ ਹੀ ਸਮੇਂ ਵਾਸਤੇ ਆਪ ਚੌਰ ਸਾਹਿਬ ਕਰਦੇ ਹਨ, ਸ਼ਸਤਰਾਂ ਉੱਪਰ ਚਵਰ ਕਰਦੇ ਹਨ,
ਪੂਜਾ ਪਾਠ ਕਰਨ
ਤੇ ਇਸੇ ਪ੍ਰਕਾਰ ਸ਼ਸਤਰਾਂ ਦਾ ਵਰਣਨ ਜਿਨ੍ਹਾਂ ਵਿੱਚ ਕੀਤਾ ਹੋਇਆ ਹੈ ਜਿਸ ਪਾਠ ਵਿੱਚ ਉਹ ਪਾਠ ਉਚਾਰਨ ਕਰਦੇ ਹਨ, ਸਿੱਖ
ਕਰਹਿ ਸਤੁਤ ਜਿਹ ਜੋਤ ਬਿਦਤ ਜਗ
ਕਰਹਿ ਸਤੁਤ ਉਸਤਤ ਕਰਦੇ ਹਨ, ਸ਼ਸਤਰਾਂ ਦੀ ਉਸਤਤ ਕਰਦੇ ਹਨ, ਸੋ ਜਿਨ੍ਹਾਂ ਸ਼ਸਤਰਾਂ ਦੁਆਰਾ ਜਗਤ ਵਿੱਚ ਜੋਤ ਪ੍ਰਕਾਸ਼ ਪ੍ਰਤਾਪ ਤੇਜ ਪ੍ਰਤਾਪ ਪ੍ਰਗਟ ਹੁੰਦਾ ਹੈ,
ਨਾਮ ਅਧਿਕ ਸਿਮਰਨ
ਤੇ ਅਨੇਕਾਂ ਹੀ ਨਾਮ ਸ਼ਸਤਰਾਂ ਦੇ ਉਚਾਰਨ ਕਰਕੇ ਸੋ ਸਿਮਰਦੇ ਹਨ, ਸ਼ਸਤਰਾਂ ਦੀ ਪੂਜਾ ਕਰਦੇ ਹਨ ਔਰ ਪਰਮੇਸ਼ਰ ਦਾ ਸਿਮਰਨ ਕਰਦੇ ਹਨ, ਕਿਉਂਕਿ ਸੂਰਮੇ ਵਾਸਤੇ ਸ਼ਸਤਰਾਂ ਵੱਲ ਖਿਆਲ ਕਰਨਾ, ਸੂਰਬੀਰਤਾ ਵਾਸਤੇ ਸ਼ਸਤਰਾਂ ਦੀ ਸੰਭਾਲ ਕਰਨੀ ਔਰ ਭਾਵਨਾ ਸਹਿਤ ਸ਼ਸਤਰਾਂ ਦੀ ਪੂਜਾ ਕਰਨੀ ਜੋ ਹੈ ਇਹ ਅਦਬ ਹੈ, ਸਤਿਕਾਰ ਹੈ। ਸੋ ਜਿਵੇਂ ਕਿ ਇਸ਼ਟ ਤਾਂ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਜਿਵੇਂ ਸੂਰਮੇ ਸਿਪਾਹੀ ਵਾਸਤੇ ਸ਼ਸਤਰ ਜੀ ਜੋ ਹਨ ਇਹ ਵੀ ਸਤਿਕਾਰਯੋਗ ਹਨ ਕਿ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਦੇ ਉੱਪਰ ਫਤਿਹ ਕਰਾਉਣ ਵਾਲੇ ਹਨ, ਜਿਵੇਂ ਗੁਰੂ ਕੇ ਸਿੱਖਾਂ ਦਾ ਭਗਤਾਂ ਦਾ ਸਤਿਕਾਰ ਕੀਤਾ ਜਾਂਦਾ ਹੈ, ਗੁਰਸਿੱਖਾਂ ਦਾ ਸ਼ਹੀਦਾਂ ਦਾ ਸਤਿਕਾਰ ਕੀਤਾ ਜਾਂਦਾ ਹੈ, ਇਸੇ ਪ੍ਰਕਾਰ ਸ਼ਸਤਰਾਂ ਦਾ ਜੋ ਅਦਬ ਹੈ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਰਵਾਇਆ ਹੈ, ਧੂਫ ਆਦਿਕ ਦਿਖਾਉਂਦੇ ਹਨ ਔਰ ਸ਼ਸਤਰਾਂ ਦੇ ਉੱਪਰ ਚਵਰ ਵੀ ਕਰਦੇ ਹਨ ਔਰ ਨਾਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦੇ ਹਨ। ਵਿਸਥਾਰ ਸਹਿਤ ਇਸ ਪ੍ਰਸੰਗ ਦੀ ਵਿਚਾਰ ਹੋਈ ਹੈ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅਗਾਹ ਵਾਸਤੇ ਗਰੀਬ ਨਿਵਾਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਮਤ ਬਖਸ਼ਿਸ਼ ਕਰਨ। ਸੋ ਇਹਨਾਂ ਪ੍ਰਸੰਗਾਂ ਤੋਂ ਸਾਨੂੰ ਮਹਾਰਾਜ ਸਾਹਿਬ ਜੀ ਸਿੱਖਿਆ ਲੈਣ ਦਾ ਬਲ ਬਖਸ਼ਣ ਕਿ ਸਮੇਂ ਸਮੇਂ ਅਨੁਸਾਰ ਸ਼ਸਤਰਾਂ ਦੀ ਸੇਵਾ ਸੰਭਾਲ ਸਾਵਧਾਨਤਾ ਸਹਿਤ ਕੀਤੀ ਜਾਵੇ, ਜੋ ਆਪਣੇ ਘਰ ਵਿੱਚ ਰੱਖੇ ਹੋਣ ਜਾਂ ਬਹੁਤੇ ਨਹੀਂ ਤਾਂ ਜਿੰਨਾ ਜਿਹੜਾ ਸ਼ਸਤਰ ਆਪਣੇ ਪਾਸ ਰੱਖਿਆ ਹੋਇਆ ਹੈ ਉਸਦਾ ਵੀ ਕਈ ਵਾਰ ਖਿਆਲ ਨਹੀਂ ਹੁੰਦਾ ਕਿ ਮੇਰੇ ਪਾਸ ਹੈ, ਕਦੇ ਕੱਢ ਕੇ ਵੀ ਦੇਖਣਾ, ਦਰਸ਼ਨ ਕਰਨੇ ਨੇ, ਮਾਂਜਣਾ ਹੈ, ਸਾਫ਼ ਕਰਕੇ ਰੱਖਣਾ ਹੈ। ਸੋ ਇਸੇ ਪ੍ਰਕਾਰ ਅਦਬ ਰੱਖਣਾ ਹੈ ਵੀ ਖਿਆਲ, ਸੋ ਸਾਵਧਾਨਤਾ ਸਹਿਤ ਰੱਖਣਾ ਚਾਹੀਦਾ ਗੁਰੂ ਕੇ ਸਿੱਖਾਂ ਨੂੰ। ਐਸੀ ਸਮਤ ਮਹਾਰਾਜ ਬਖਸ਼ਣ, ਕਕਾਰਾਂ ਨਾਲ ਪ੍ਰੀਤ, ਸ਼ਸਤਰਾਂ ਨਾਲ ਪ੍ਰੀਤ ਔਰ ਸੂਰਬੀਰਤਾ ਨਾਮ ਬਾਣੀ ਦੀ ਪ੍ਰੀਤ ਮਹਾਰਾਜ ਬਖਸ਼ਣ।
ਚਮਰ ਫੇਰ ਕੇਤਕ ਚਿਰ ਸ੍ਰੀ ਪ੍ਰਭ ਪੂਜਾ ਪਾਠ ਕਰਨ ਤੇ ਕਰਹੇ ਸਤੁਤ ਜਿਹ ਜੋਤ ਬਿਦਤ ਜਗ ਨਾਮ ਅਧਿਕ ਸਿਮਰਨ ਤੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।